संगत गुरदास नमस्कार मेरी सबन सुनो यही अरदास।
वाहेगुरु जी का खालसा वाहेगुरु जी की फतेह। गुरु की साजी नवाजी साध संगत जी सतगुरों के चरणों संध्या के दीवाना च अमृतमई गुरबाणी का कीर्तन सरवण किया है। आओ हुण श्री गुरु प्रताप सूरज ग्रंथ की जो कथा लड़ीवार चल रही है, महाकवि भाई संतोख सिंह जी चूड़ामणि जी ने जो ये ग्रंथ लिखा है 12 रासां 6 रुत्तां 2 इन्हां विच संपूर्ण किया है। इहदियां 3 रासां कल संपूर्ण हो गई हैं, चौथी रास की कथा शुरू हो रही है। कवि जी 10 पातशाहियां का मंगल करके कथा नूं आरंभ करते हैं। आओ प्रेम नाल सरवण करिए, सारी संगत आखिए सतनाम श्री वाहेगुरु साहिब जी, सतनाम श्री वाहेगुरु साहिब जी।
दोहरा आके 10 पातशाह के,
हाँ, दसां पातशाहियां नूं याद करके फिर उन्हां दे अगे जो गुरु के सिख गुरु खालसा पंथ है,
सिख संगत गुरदास,
गुरु की जो संगत है, गुरु के सिख हन, गुरु दे दास, गुरु दे प्यारे ब्रह्म ग्यानी महापुरश नाम जपण वाले गुरु दे लाल हन।
नमस्कार मेरी
सबन, नमस्कार मेरी सबन, उन मेरी नमस्कार है।
सुनो यही अरदास,
मेरी अरदास बेनती सुनो। सारे ही महापुरश सारे ही शहीद सिंह अते गुरु साहब मेरी सहायता करो।
सतगुर चरण सरोज को,
सतगुरु जी दे जो पवित्र पावन चरण कमल हन,
मानस मानस होए
ओ मन रूपी सरोवर दे विच वसाए हन।
मानस जन्म सकार था,
कहिंदे मेरा मनुखा जन्म सफल हो जावे।
मानस तर है सोए,
जिहड़ा मनुखा जन्म सफला करेगा वह मनुख संसार सागर तो तर जाएगा। कवि जी ने यमक अलंकार वरत्या है, ਮਾਨਸ ਪਦ ਦੇ ਸਾਰੇ ਅਰਥ ਇੱਕੋ ਦੋਹਰੇ ਵਿੱਚ ਵਰਣਨ ਕਰ ਦਿੱਤੇ ਹਨ। ਹਾਂਜੀ,
ਚੌਪਈ ਸਭ ਸੰਤਨ ਕੋ ਕਰ ਕਰ ਬੰਦਨ,
ਸਾਰਿਆਂ ਸੰਤਾਂ ਨੂੰ ਨਮਸਕਾਰ ਹੈ, ਵਾਰ ਵਾਰ ਨਮਸਕਾਰ ਹੈ।
ਕਹੂੰ ਕਥਾ ਸਭ ਬਿਘਨ ਨਿਕੰਦਨ,
ਬਿਘਨਾਂ ਨੂੰ ਦੂਰ ਕਰਨ ਵਾਲੇ ਸਤਿਗੁਰੂ ਜੀ ਦੀ ਕਥਾ ਵਰਣਨ ਕਰਦੇ ਹਾਂ।
ਤੀਨ ਰਾਸ ਮੈਂ ਪੂਰਨ ਕਰੀ,
ਇਹ ਗੁਰ ਪ੍ਰਤਾਪ ਸੂਰਜ ਗ੍ਰੰਥ 12 ਰਾਸਾਂ 6 ਰੁੱਤਾਂ ਅਤੇ 2 ਇਹਨਾਂ ਵਿੱਚ ਲਿਖਿਆ ਹੋਇਆ ਹੈ। ਕਵੀ ਜੀ ਕਹਿੰਦੇ 3 ਰਾਸਾਂ ਇਹਦੇ ਵਿੱਚ ਪਹਿਲਾਂ ਪੂਰੀਆਂ ਕਰ ਦਿੱਤੀਆਂ ਹਨ।
ਕਥਾ ਗੁਰਨ ਕੀ ਸੁੰਦਰ ਧਰੀ,
ਸਤਿਗੁਰਾਂ ਦੀ ਸੋਹਣੀ ਕਥਾ ਬਿਆਨ ਕਰ ਰਹੇ ਹਾਂ ਜੋ ਕਿ ਵੱਡੇ ਬਜ਼ੁਰਗਾਂ ਤੋਂ ਸਰਵਣ ਕੀਤੀ ਹੈ।
ਪੁੱਛੋ ਸਭ ਸਿੱਖਣ ਹਿਤ ਕਰਕੇ,
ਗੁਰੂ ਖਾਲਸੇ ਨੇ ਪ੍ਰੇਮ ਦੇ ਨਾਲ ਹੱਥ ਜੋੜ ਕੇ ਪੁੱਛਿਆ,
ਕਥਾ ਗੁਰਨ ਕੀ ਕਹੋ ਵਿਚਰਕੇ,
ਕਿ ਭਾਈ ਸਾਹਿਬ ਜੀ ਸਤਿਗੁਰਾਂ ਦੀ ਕਥਾ ਸਾਨੂੰ ਪ੍ਰੇਮ ਨਾਲ ਸਰਵਣ ਕਰਾਓ।
ਰਾਮ ਕੋਇਰ ਸੋ ਸਕਲ ਉਚਾਰੀ,
ਭਾਈ ਰਾਮ ਕੋਇਰ ਜੀ ਬ੍ਰਹਮ ਗਿਆਨੀ ਪਿੰਡ ਰਮਦਾਸ ਵਿੱਚ ਰਹਿੰਦੇ ਸਨ। ਬਾਬੇ ਬੁੱਢੇ ਸਾਹਿਬ ਜੀ ਦੀ 7ਵੀਂ ਪੀੜ੍ਹੀ ਵਿੱਚ ਮਹਾਂਪੁਰਸ਼ ਹੋਏ ਨੇ। ਬਾਬਾ ਬੁੱਢਾ ਜੀ ਦੇ ਪੁੱਤਰ ਭਾਈ ਭਾਨਾ ਜੀ, ਭਾਨਾ ਜੀ ਦੇ ਚੰਡਾ ਜੀ, ਚੰਡਾ ਜੀ ਦੇ ਸਰਵਣ ਜੀ, ਸਰਵਣ ਜੀ ਦੇ ਜਲਾਲ ਜੀ, ਜਲਾਲ ਜੀ ਦੇ ਗੁਰਦਿੱਤਾ ਜੀ, ਅੱਗੇ ਭਾਈ ਰਾਮ ਕੋਇਰ ਸਾਹਿਬ ਜੀ, ਇਸ ਤਰ੍ਹਾਂ ਇਹਨਾਂ ਦੀ ਵੰਸ਼ਾਵਲੀ ਚੱਲੀ ਹੁੰਦੀ ਹੈ। ਸੋ ਸਾਧ ਸੰਗਤ ਜੀ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਵਿੱਚੋਂ ਭਾਈ ਰਾਮ ਕੋਇਰ ਜੀ ਕੋਲ ਸਾਰੇ ਪਿਆਰੇ ਗੁਰਖ ਸਿੱਖ ਭਾਈ ਸਾਹਿਬ ਸਿੰਘ ਲਿਖਾਰੀ ਆਦਿਕ ਬੇਨਤੀ ਕਰਦੇ ਨੇ ਕਿ ਸਾਨੂੰ ਗੁਰੂ ਸਾਹਿਬ ਦਾ ਇਤਿਹਾਸ ਅੱਗੇ ਵੀ ਸੁਣਾਓ।
ਸੁੰਦਰ ਬਿਧ ਜਤ ਬਹੁ ਵਿਸਤਾਰੀ,
ਬੜੀ ਸੋਹਣੀ ਕਥਾ ਜੋ ਭਾਈ ਸਾਹਿਬ ਜੀ ਭਾਈ ਰਾਮ ਕੋਇਰ ਜੀ ਖਾਲਸੇ ਨੂੰ ਸੁਣਾ ਰਹੇ ਨੇ।
ਇਸ ਪ੍ਰਸੰਗ ਤੇ ਸਿੱਖਣ ਕਥਾ,
ਉਹ ਜੋ ਕਥਾ ਭਾਈ ਰਾਮ ਕੋਇਰ ਜੀ ਨੇ ਸੁਣਾਈ ਸੀ ਤੇ ਸਾਹਿਬ ਸਿੰਘ ਲਿਖਾਰੀ ਨੇ ਲਿਖੀ ਸੀ, ਉਹਦੇ ਵਿੱਚੋਂ ਇਹ ਸਾਰੇ ਪ੍ਰਸੰਗ ਆ ਰਹੇ ਨੇ। ਕਿਉਂਕਿ ਗੁਰੂ ਘਰ ਦਾ ਇਤਿਹਾਸ ਅੱਖੀਂ ਵੇਖਿਆ ਹੈ, ਆਈ ਵਿਟਨੈਸ ਬਾਬਾ ਬੁੱਢਾ ਸਾਹਿਬ ਜੀ, ਭਾਈ ਝੰਡਾ ਜੀ, ਭਾਈ ਭਾਨਾ ਜੀ, ਭਾਈ ਝੰਡਾ ਜੀ, ਭਾਈ ਸਰਵਣ ਜੀ, ਭਾਈ ਜਲਾਲ ਜੀ, ਭਾਈ ਗੁਰਦਿੱਤਾ ਜੀ ਅਤੇ ਭਾਈ ਰਾਮ ਕੋਇਰ, ਆਈ ਵਿਟਨੈਸ ਜਿਨ੍ਹਾਂ ਨੇ 10 ਗੁਰੂ ਸਾਹਿਬਾਨ ਨੂੰ ਅੱਖਾਂ ਨਾਲ ਵੇਖਿਆ, ਉਹਨਾਂ ਦੀ ਸਾਰੀ ਜੋ ਹਿਸਟਰੀ ਸੀ ਉਹਨਾਂ ਨੇ ਲਿਖਾਈ। ਅਤੇ ਪਿੰਡ ਰਮਦਾਸ ਹੈ, ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ, ਬਾਬੇ ਡੇਰੇ ਬਾਬੇ ਨਾਨਕ ਦੇ ਲਾਗੇ, ਉੱਥੇ ਰਹਿੰਦੇ ਸੀ ਭਾਈ ਰਾਮ ਕੋਇਰ ਸਾਹਿਬ, ਬ੍ਰਹਮ ਗਿਆਨੀ ਮਹਾਂਪੁਰਸ਼ਾਂ ਕੋਲੋਂ ਸਿੰਘ ਬੇਨਤੀ ਕਰਦੇ ਹੈ ਕਿ ਸਾਨੂੰ ਅੱਗੇ ਵੀ ਕਥਾ ਸੁਣਾਓ।
ਜਥਾ ਹੁਤੀ ਕਨ ਬਰਨੀ ਤਥਾ,
ਜਿਵੇਂ ਭਾਈ ਰਾਮ ਕੋਇਰ ਜੀ ਨੇ ਵਰਣਨ ਕੀਤੀ ਸੀ ਉਵੇਂ ਹੀ ਅੱਗੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਵਰਣਨ ਕੀਤੀ। ਭਾਈ ਰਾਮ ਕੋਇਰ ਸਾਹਿਬ ਜੀ ਨੇ ਕਥਾ ਸੁਣਾਈ, ਸਾਹਿਬ ਸਿੰਘ ਲਿਖਾਰੀ ਨੇ ਲਿਖ ਲਈ ਅਤੇ ਸਾਧ ਸੰਗਤ ਜੀ, ਸਾਹਿਬ ਸਿੰਘ ਲਿਖਾਰੀ ਅਤੇ ਹੋਰ ਸਿੰਘਾਂ ਨੇ ਜੋ ਪੋਥੀਆਂ ਉਹ ਬਣਾਈਆਂ। 500 ਸਾਖੀਆਂ ਕਹਿੰਦੇ ਆ, ਪਰ ਉਹਦੇ 'ਚੋਂ 100 ਸਾਖੀ ਸਾਨੂੰ ਮਿਲਦੀ, 400 ਅਲੋਪ ਹੋ ਗਈਆਂ। ਉਹ ਜਿਹੜੀਆਂ 500 ਸਾਖੀਆਂ ਸਨ ਜਾਂ ਹੋਰ ਪੋਥੀਆਂ ਸਨ, ਭਾਈ ਰਾਮ ਕੋਇਰ ਜੀ ਦੇ ਘਰ ਰਹੀਆਂ। ਭਾਈ ਰਾਮ ਕੋਇਰ ਜੀ ਦੇ ਪੁੱਤਰ ਭਾਈ ਮੋਹਰ ਸਿੰਘ ਜੀ ਦੀ ਘਰਵਾਲੀ ਬੀਬੀ ਪ੍ਰਧਾਨ ਮਹਾਰਾਜਾ ਪਟਿਆਲਾ ਦੇ ਸਰਦਾਰ ਆਲਾ ਸਿੰਘ ਦੀ ਪੁੱਤਰੀ ਸੀ। ਆਲਾ ਸਿੰਘ ਪਟਿਆਲਾ ਪਤੀ ਜਿਹਦੇ ਨਾਂ 'ਤੇ ਪੱਟੀ ਆਲਾ ਸ਼ਹਿਰ ਵਸਿਆ ਹੈ, ਆਲਾ ਸਿੰਘ ਦੀ ਲੜਕੀ ਬੀਬੀ ਪ੍ਰਧਾਨ ਭਾਈ ਰਾਮ ਕੋਇਰ ਨੂੰ ਦੀ ਪੁੱਤਰ ਨੂੰ ਵਿਆਹੀ ਹੋਈ ਸੀ, ਨੂੰਹ ਲੱਗਦੀ ਸੀ। ਬੀਬੀ ਬੜੀ ਭਜਨ ਬੰਦਗੀ ਵਾਲੀ, ਨਾਮ ਜਪਣ ਵਾਲੀ ਸੀ ਅਤੇ ਸਾਧ ਸੰਗਤ ਜੀ ਅੱਗੇ ਚੱਲ ਕੇ ਇਹਦੇ ਪਤੀ ਜੀ ਚਲਾਣਾ ਕਰ ਗਏ ਸਨ। ਉਹ ਸਾਰੀਆਂ ਪੋਥੀਆਂ ਲੈ ਕੇ ਬਰਨਾਲੇ ਬਾਬਾ ਗਾਂਧਾ ਸਿੰਘ ਜੀ ਦੇ ਡੇਰੇ, ਬਾਬਾ ਗਾਂਧਾ ਸਿੰਘ ਨਿਰਮਲੇ ਮਹਾਂਪੁਰਸ਼ ਹੋਏ ਨੇ, ਬੀਬੀ ਪ੍ਰਧਾਨ ਨੇ ਉਹਨਾਂ ਦੇ ਨਾਮ 'ਤੇ ਲਗਭਗ 700 ਕਿੱਲਾ ਜ਼ਮੀਨ ਹੁਣ ਵੀ ਹੈ ਜਿਹੜੀ ਬਾਬਾ ਗਾਂਧਾ ਸਿੰਘ ਜੀ ਨੂੰ ਬੀਬੀ ਪ੍ਰਧਾਨ ਨੇ ਅਰਦਾਸ ਕਰਾਈ ਸੀ। ਬੀਬੀ ਪ੍ਰਧਾਨ ਦੇ ਹੱਥ ਦੀ ਲਿਖੀ ਹੋਈ ਸਨਦ ਹੁਣ ਵੀ ਮੌਜੂਦ ਹੈ। ਬੀਬੀ ਪ੍ਰਧਾਨ ਨੇ ਉਹ 700 ਕਿੱਲਾ ਜ਼ਮੀਨ ਵੀ ਲਗਾਈ, ਉੱਥੇ ਸੰਤਾਂ ਮਹਾਂਪੁਰਸ਼ਾਂ ਦਾ ਸਥਾਨ ਬਣਾਇਆ, ਬੰਦਗੀ ਅਤੇ ਵਿੱਦਿਆ ਦਾ ਪ੍ਰਵਾਹ ਚਲਾਇਆ। ਬੜੇ ਬੜੇ ਵਿਦਵਾਨ ਉੱਥੇ ਵਿੱਦਿਆ ਪੜ੍ਹਦੇ ਰਹੇ, ਬਾਬੇ ਗਾਂਧਾ ਸਿੰਘ ਦੇ ਡੇਰੇ ਬਰਨਾਲੇ ਸ਼ਹਿਰ ਵਿੱਚ। ਫਿਰ ਸਾਧ ਸੰਗਤ ਜੀ, ਬੀਬੀ ਪ੍ਰਧਾਨ ਦੇ ਚਲਾਣਾ ਕਰ ਜਾਣ ਤੋਂ ਬਾਅਦ ਉਹ ਪੋਥੀਆਂ ਮਹਾਰਾਜਾ ਪਟਿਆਲਾ ਦੇ ਖਜ਼ਾਨੇ 'ਚ ਆ ਗਈਆਂ। ਪਟਿਆਲੇ ਦੇ ਖਜ਼ਾਨੇ ਜਦੋਂ ਪਹੁੰਚੀਆਂ ਤਾਂ ਉਦੋਂ ਭਾਈ ਸੰਤੋਖ ਸਿੰਘ ਜੀ ਬੂੜੀਏ ਤੋਂ ਉੱਥੇ ਪਹੁੰਚ ਗਏ ਪਟਿਆਲੇ, ਅਤੇ ਪਟਿਆਲੇ ਤੋਂ ਮਹਾਰਾਜਾ ਉਦੇ ਸਿੰਘ ਜੀ ਕੈਥਲ ਵਾਲੇ ਉਹਨਾਂ ਨੂੰ ਆਪਣੇ ਕੋਲ ਕੈਥਲ ਲੈ ਗਏ। ਜਦੋਂ ਇਹ ਕਥਾ ਲਿਖੀ ਉਹ ਪੋਥੀਆਂ ਭਾਈ ਸਾਹਿਬ ਕੋਲ ਪਹੁੰਚ ਗਈਆਂ। ਕੁਝ ਹੋਰ ਵੀ ਇਤਿਹਾਸ ਜਿਹੜਾ ਭਾਈ ਮਨੀ ਸਿੰਘ ਦਾ ਲਿਖਿਆ ਹੋਇਆ ਪੁਰਾਤਨ ਹੋਰ ਪੋਥੀਆਂ ਉਹ ਵੀ ਮਿਲ ਗਈਆਂ, ਪਰ ਕਈ ਕਈ ਜਗ੍ਹਾ 'ਤੇ ਲੜੀ ਜੁੜਦੀ ਨਹੀਂ ਸੀ ਪੂਰੀ। ਕਹਿੰਦੇ ਇੱਕ ਨਿਹੰਗ ਸਿੰਘ ਜੀ ਨੀਲੇ ਬਾਣੇ ਵਾਲੇ ਦੁਮਾਲੇ ਸ਼ਸਤਰ ਵਸਤਰ ਪਹਿਨੇ ਹੋਏ ਦੁਪਹਿਰ ਵੇਲੇ ਭਾਈ ਸੰਤੋਖ ਸਿੰਘ ਦੇ ਘਰ ਆ ਗਏ ਕੈਥਲ। ਉਹ ਹਵੇਲੀ ਹੁਣ ਵੀ ਮੌਜੂਦ ਆ ਜਿੱਥੇ ਗ੍ਰੰਥ ਲਿਖਿਆ। ਦਾਸ ਨੇ ਕਈ ਵਾਰੀ ਦਰਸ਼ਨ ਕੀਤੇ। ਅਫਸੋਸ ਹੈ ਕਿ ਸਿੱਖ ਕੌਮ ਉਹ ਹਵੇਲੀ ਖਰੀਦ ਨਹੀਂ ਸਕੀ ਵਾਪਸ, ਉਹ ਬਾਣੀਆਂ ਕੋਲ ਹੈ, ਬਾਣੀਆਂ ਵੇਚਣਾ ਚਾਹੁੰਦੇ ਆ, ਪਰ ਸਿੱਖ ਜਿਹੜੇ ਆ ਨਾ ਇਸ ਪਾਸੇ ਧਿਆਨ ਨਹੀਂ ਦੇ ਰਹੇ। ਸਾਡੀ ਇਤਿਹਾਸਕ ਵਿਰਾਸਤ ਹੈ, ਅੰਗਰੇਜ਼ਾਂ ਨੇ ਸ਼ੇਕਸਪੀਅਰ ਵਰਗੇ ਵਿਦਵਾਨਾਂ ਦੀਆਂ ਕੋਠੀਆਂ ਇੰਗਲੈਂਡ 'ਚ ਸਾਂਭੀਆਂ ਹੋਈਆਂ, ਪਰ ਸਿੱਖਾਂ ਨੂੰ ਆਪਣੇ ਵਿਦਵਾਨਾਂ ਦੀ ਕਦਰ ਕੋਈ ਨਹੀਂ। ਉਹ ਸਾਧ ਸੰਗਤ ਜੀ ਉਸ ਕੋਠੀ 'ਚ ਉਸ ਬੰਗਲੇ 'ਚ ਭਾਈ ਸਾਹਿਬ ਹਵੇਲੀ 'ਚ ਰਹਿੰਦੇ ਸਨ, ਉਹ ਨਿਹੰਗ ਸਿੰਘ ਜੀ ਆਏ, ਕਹਿੰਦੇ ਫੌਜਾਂ ਨੇ ਪ੍ਰਸ਼ਾਦਾ ਛਕਣਾ। ਭਾਈ ਸੰਤੋਖ ਸਿੰਘ ਦੀ ਘਰਵਾਲੀ ਬੀਬੀ ਰਾਮ ਕੌਰ ਪ੍ਰਸ਼ਾਦਾ ਤਿਆਰ ਕਰਕੇ ਛਕਾਉਣ ਲੱਗੀ, ਅਤੇ ਪ੍ਰਸ਼ਾਦਾ ਛੱਕ ਕੇ ਨਿਹੰਗ ਸਿੰਘ ਜੀ ਕਹਿੰਦੇ ਚੰਗਾ ਚਾਲਾ ਪਾਉਣ ਲੱਗੇ ਹਾਂ, ਆਹ ਸਾਡਾ ਕੁਝ ਸਮਾਨ ਹੈ, ਖਜ਼ਾਨਾ ਹੈ, ਰਾਜਧਾਨੀ ਹੈ, ਰੱਖ ਲਓ। ਯਾਨੀ ਜਿਹੜਾ ਝੋਲਾ ਜਿਹਾ ਪਾਇਆ ਹੁੰਦਾ ਨਾ, ਆਮ ਤਾਂ ਝੋਲਾ ਕਹਿ ਦਿੰਦੇ ਆ, ਬੈਗ ਕਹਿ ਦਿੰਦੇ ਆ, ਨਿਹੰਗ ਸਿੰਘ ਨੂੰ ਖਜ਼ਾਨਾ ਜਾਂ ਰਾਜਧਾਨੀ ਕਹਿੰਦੇ। ਉਹ ਰੱਖ ਕੇ ਅਤੇ ਨਿਹੰਗ ਸਿੰਘ ਜੀ ਅਲੋਪ ਹੋ ਗਏ, ਚਲੇ ਗਏ। ਭਾਈ ਸੰਤੋਖ ਸਿੰਘ ਜੀ ਜਦੋਂ ਬਾਅਦ 'ਚ ਉਹਨੂੰ ਉਡੀਕਦੇ ਰਹੇ ਕਿੰਨਾ ਚਿਰ, ਜਦੋਂ ਖਜ਼ਾਨਾ ਖੋਲ੍ਹ ਕੇ ਵੇਖਿਆ ਤਾਂ ਉਹਦੇ ਵਿੱਚ ਉਹ ਸਾਰੇ ਪ੍ਰਸੰਗ ਮੌਜੂਦ ਸਨ ਜਿਹੜੇ ਭਾਈ ਸਾਹਿਬ ਨੂੰ ਚਾਹੀਦੇ ਸਨ। ਫਿਰ ਇਹ ਸਮਝ ਆਈ ਵੀ ਗੁਰੂ ਸਾਹਿਬ ਨੇ ਸ਼ਹੀਦ ਸਿੰਘ ਭੇਜਿਆ ਸੀ ਆਪਣੀ ਕਥਾ ਜਿਹੜੀ ਅਧੂਰੀ ਸੀ ਉਹ ਪੂਰੀ ਕਰਾਉਣ ਵਾਸਤੇ। ਫਿਰ ਇਹ ਗ੍ਰੰਥ ਸਾਧ ਸੰਗਤ ਜੀ ਗੁਰਪ੍ਰਤਾਪ ਸੂਰਜ ਲਿਖਿਆ ਗਿਆ, ਐਵੇਂ ਨਹੀਂ ਲਿਖਿਆ ਇਹ ਗ੍ਰੰਥ। ਅੱਜ ਕੱਲ੍ਹ ਜਿਹਨੂੰ ਜਪਜੀ ਸਾਹਿਬ ਦਾ ਪਾਠ ਕਰਨਾ ਨਹੀਂ ਨਾ ਆਉਂਦਾ, ਊੜਾ ਜਿਹੜਾ ਨਹੀਂ ਆਉਂਦਾ, ਉਹ ਕਹਿੰਦਾ ਜੀ ਗੁਰਪ੍ਰਤਾਪ ਸੂਰਜ ਦੀ ਕਥਾ ਬੰਦ ਕਰਾ ਦਈਏ। ਜੇ ਇਹਦੀ ਕਥਾ ਬੰਦ ਕਰਾ ਦਿਓਗੇ ਫਿਰ ਤੁਹਾਡੇ ਕੋਲ ਰਹਿਣਾ ਕੀ ਹੈ? ਦੱਸੋ ਦਸ ਗੁਰੂਆਂ ਦਾ ਇਤਿਹਾਸ ਕਿੱਥੋਂ ਲਓਗੇ? ਜਿੰਨਿਆਂ ਨੇ ਰਾਈਟਰਾਂ ਨੇ ਲਿਖਿਆ ਅੱਜ ਤਾਂ ਹੀ ਭਾਈ ਸੰਤੋਖ ਸਿੰਘ ਨੂੰ ਵੇਖ ਵੇਖ ਕੇ ਲਿਖਿਆ, ਹੋਰ ਤਾਂ ਸਾਡੇ ਕੋਲ ਕੋਈ ਵੱਡਾ ਸੋਰਸ ਹੈ ਹੀ ਨਹੀਂ। ਸੋ ਇਹ ਮਹਾਨ ਗ੍ਰੰਥ ਦੀ ਕਥਾ ਚੱਲ ਰਹੀ ਹੈ, ਇਹਦੇ 12 ਰਾਸਾਂ ਹਨ, 3 ਰਾਸਾਂ ਪੂਰੀਆਂ ਹੋ ਗਈਆਂ, ਚੌਥੀ ਕਥਾ ਆਰੰਭ ਕਰਦੇ ਭਾਈ ਰਾਮ ਕੌਰ ਜੀ ਦਾ ਪ੍ਰਸੰਗ ਭਾਈ ਸੰਤੋਖ ਜੀ ਲਿਖ ਰਹੇ ਹਨ।
ਸਭ ਸਿੰਘਨ ਕੋ ਅਧਿਕ ਰਝਾਵਾ।
ਭਾਈ ਰਾਮ ਕੌਰ ਜੀ ਕਥਾ ਸੁਣਾਉਂਦੇ ਸੀ, ਸਾਰੇ ਸਿੰਘ ਬੜੇ ਖੁਸ਼ ਹੋ ਕੇ ਸੁਣਦੇ ਸੀ। ਹਾਂਜੀ,
ਗੁਰ ਸੰਭੂਹਨ ਚਾਵ ਵਧਾਵਾ।
ਸਾਰਿਆਂ ਦੇ ਮਨ 'ਚ ਸੁਣਨ ਵਾਲਿਆਂ ਦੇ ਚਾਹ ਸੀ ਵੀ ਅੱਗੇ ਕੀ ਹੋਣਾ, ਹੋਰ ਅੱਗੇ ਕੀ ਹੋਣਾ। ਕਥਾ ਭਾਈ ਸਾਹਿਬ ਨੇ ਲਿਖੀ ਇਸ ਤਰੀਕੇ ਨਾਲ ਹੈ ਵੀ ਅੱਗੇ ਦੀ ਜਗਿਆਸਾ ਬਣ ਜਾਂਦੀ, ਕੱਲ੍ਹ ਨੂੰ ਕੀ ਹੋਵੇਗਾ, ਅਗਲੀ ਕਥਾ ਕੀ ਆਵੇਗੀ, ਫਿਰ ਲੜੀਵਾਰ ਕਥਾ ਚੱਲਦੀ ਰਹਿੰਦੀ ਹੈ। ਹਾਂਜੀ,
ਕਥਾ ਸੁਣਨ ਪਰ ਮਨ ਵਿੱਚ ਜਾਗੀ।
ਸਿੰਘਾਂ ਦੇ ਮਨ 'ਚ ਕਥਾ ਸੁਣਨ ਦੀ ਰੁਚੀ ਜਾਗ ਪਈ, ਰੁਚੀ ਹੁੰਦੀ ਹੈ ਵੀ ਮਨ ਦੇ ਵਿੱਚ ਇਹ ਇੱਛਾ ਹੋ ਗਈ ਵੀ ਅੱਗੇ ਸੁਣੀਏ, ਹੋਰ ਸੁਣੀਏ, ਮਨ ਦੇ ਵਿੱਚ ਪਿਆਰ ਬਣ ਗਿਆ। ਹਾਂਜੀ,
ਗੁਰਪਗ ਪੰਕਜ ਕੇ ਅਨੁਰਾਗੀ।
ਇਹ ਸਾਰੇ ਸਿੰਘ ਗੁਰੂ ਦੇ ਚਰਨਾਂ ਦੇ ਪਿਆਰ ਵਾਲੇ ਸਨ, ਭਾਈ ਸਾਹਿਬ ਸਿੰਘ ਲਿਖਾਰੀ ਅਤੇ ਹੋਰ ਬੜੇ ਕਰਨੀਆਂ ਵਾਲੇ ਸਿੰਘ ਸਨ। ਹਜ਼ੂਰ ਸਾਹਿਬ 10ਵੇਂ ਪਾਤਸ਼ਾਹ ਦੇ ਨਾਲ ਗਏ ਸਨ, ਮਹਾਰਾਜ ਜੋਤੀ ਜੋਤ ਸਮਾ ਗਏ, ਸਿੰਘ ਬੈਰਾਗੀ ਹੋ ਕੇ ਵਾਪਸ ਪੰਜਾਬ ਨੂੰ ਭਾਈ ਰਾਮ ਗੁਰ ਕੋਲ ਆ ਗਏ। ਹਾਂਜੀ,
ਸਾਬਨ ਸੁਜਸ ਕੋ ਵਰਣਨ ਕੀਨਾ।
ਭਾਈ ਸੰਤੋਖ ਸਿੰਘ ਜੀ ਲਿਖਦੇ ਆ ਵੀ ਭਾਈ ਰਾਮ ਗੁਰ ਜੀ ਨੂੰ ਬੇਨਤੀ ਕੀਤੀ ਸਾਨੂੰ ਗੁਰੂ ਦੀ ਕਥਾ ਸੁਣਾਓ, ਅਤੇ ਭਾਈ ਸਾਹਿਬ ਸਿੰਘਾਂ ਨੂੰ ਗੁਰੂ ਦਾ ਜਸ ਸੁਣਾ ਰਹੇ, ਵਰਣਨ ਕਰ ਰਹੇ ਹਨ।
ਰਾਮ ਕੋਇਰ ਸਰ ਬਗ ਪ੍ਰਬੀਨਾ।
ਬੜੇ ਬ੍ਰਹਮ ਗਿਆਨੀ ਮਹਾਂਪੁਰਸ਼ ਭਾਈ ਰਾਮ ਕੋਇਰ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਪੀੜ੍ਹੀ ਵਿੱਚੋਂ ਹੋਏ ਹਨ।
ਭੂਤ ਭਵਿੱਖਿਅਤ ਕੇਰ ਬ੍ਰਿਤਾਂਤ।
ਬਾਬਾ ਰਾਮ ਕੋਇਰ ਜੀ ਮਹਾਂਪੁਰਸ਼ਾਂ ਨੂੰ ਬੀਤ ਚੁੱਕੇ ਸਮੇਂ ਦਾ ਵੀ ਗਿਆਨ ਸੀ, ਜਿਹੜਾ ਸਮਾਂ ਚੱਲ ਰਿਹਾ ਸੀ ਉਹਦਾ ਵੀ ਗਿਆਨ ਸੀ, ਔਰ ਜਿਹੜਾ ਸਮਾਂ ਅੱਗੇ ਆਉਣਾ ਸੀ ਫਿਊਚਰ ਦਾ ਵੀ ਗਿਆਨ ਸੀ। ਤਿੰਨੇ ਕਾਲਾਂ ਦੇ ਭੂਤ ਭਵਿੱਖ ਤੇ ਵਰਤਮਾਨ ਦੇ ਗਿਆਤਾ ਸਨ ਭਾਈ ਸਾਹਿਬ ਰਾਮ ਕੋਇਲ ਜੀ। ਹਾਂਜੀ,
ਹਸਤਾ ਮਲ ਸਮ ਜਿਸ ਔਰ ਗਿਆਤ,
ਜਿਵੇਂ ਹੱਥ ਤੇ ਧਰਿਆ ਔਲਾ ਹੁੰਦਾ ਹੈ ਨਾ, ਉਹਨੂੰ ਹੋਰ ਪ੍ਰਮਾਣ ਦੇਣ ਦੀ ਲੋੜ ਨਹੀਂ ਹੁੰਦੀ। ਸਿਆਣੇ ਕਹਿੰਦੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਭਾਈ ਸਾਹਿਬ ਦੇ ਸਾਹਮਣੇ ਬ੍ਰਹਮ ਗਿਆਨ ਸਭ ਇੱਦਾਂ ਪ੍ਰਗਟ ਸੀਗਾ, ਸਾਰੀ ਗੱਲ ਸਾਹਮਣੇ ਸੀ, ਜਿਵੇਂ ਹੱਥ ਤੇ ਧਰਿਆ ਔਲਾ ਹੁੰਦਾ ਹੈ। ਪ੍ਰਮਾਣ ਪ੍ਰਤੱਖ ਨੂੰ ਕੋਈ ਚਾਹੀਦਾ ਹੀ ਨਹੀਂ, ਪ੍ਰਤੱਖ ਆਪਣੇ ਆਪ ਜੀ ਪ੍ਰਮਾਣ ਹੈ। ਹਾਂਜੀ,
ਕਥਾ ਸੁਣਾਏ ਆਨੰਦ ਭਿਲੰਦੇ,
ਸਾਧ ਸੰਗਤ ਜੀ ਕਥਾ ਸੁਣ ਕੇ ਸਾਰਿਆਂ ਨੂੰ ਬੜਾ ਆਨੰਦ ਆ ਰਿਹਾ ਸੀ। ਹਾਂਜੀ,
ਮ੍ਰਿਦਕੋ ਬੰਸ ਉਦਦ ਤੁਮ ਚੰਦੇ,
ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਸ਼ਾਂ ਦਾ ਬੰਸ ਭਾਈ ਰਾਮ ਕੋਇਲ ਜੀ, ਉਹਨਾਂ ਨੂੰ ਸਿੰਘ ਬੇਨਤੀ ਕਰਦੇ ਹੈ ਕਿ ਬਾਬਾ ਜੀ ਤੁਸੀਂ ਬਾਬੇ ਬੁੱਢੇ ਸਾਹਿਬ ਜੀ ਦੀ ਬੰਸ ਵਿੱਚ ਚੰਦਰਮਾ ਦੀ ਤਰ੍ਹਾਂ ਪ੍ਰਕਾਸ਼ਮਾਨ ਹੋ।
ਜਾਤ ਅਖੇਰ ਨਿਤਾ ਪ੍ਰਤ ਬਾਹਰ,
ਬਾਬਾ ਜੀ ਤੁਸੀਂ ਰੋਜ਼ ਸ਼ਿਕਾਰ ਖੇਡਣ ਜਾਂਦੇ ਹੋ। ਸਾਧ ਸੰਗਤ ਜੀ, ਬਾਬਾ ਰਾਮ ਕੋਇਲ ਜੀ ਬ੍ਰਹਮ ਗਿਆਨੀ ਮਹਾਂਪੁਰਸ਼ ਰੋਜ਼ ਸ਼ਿਕਾਰ ਖੇਡਣ ਜਾਂਦੇ ਸਨ। ਰੋਜ਼ ਇੱਕ ਦਿਨ ਵੀ ਜ਼ਿੰਦਗੀ 'ਚ ਨਾਗਾ ਨਹੀਂ ਪਾਇਆ। ਕਿਉਂ? ਕਿ ਦਸਵੇਂ ਪਾਤਸ਼ਾਹ ਨੂੰ ਭਾਈ ਰਾਮ ਕੋਇਲ ਨੇ ਬੇਨਤੀ ਕੀਤੀ ਸੀ, ਮਹਾਰਾਜ ਮੈਨੂੰ ਪੰਜਾਬ ਵਾਪਸ ਭੇਜ ਰਹੇ ਹੋ ਹਜ਼ੂਰ ਸਾਹਿਬ ਤੋਂ। ਦੱਖਣ ਵਿੱਚ ਜਾਂਦੇ ਜਾਂਦੇ ਮਹਾਰਾਜ ਕਹਿੰਦੇ ਤੁਸੀਂ ਵਾਪਸ ਜਾਓ, ਅਤੇ ਭਾਈ ਰਾਮ ਕੋਇਲ ਕਹਿੰਦੇ ਵਾਪਸ ਤਾਂ ਮੈਂ ਚਲਾ ਜਾਵਾਂਗਾ, ਪਰ ਮੇਰਾ ਇੱਕ ਨਿਯਮ ਹੈ ਵੀ ਮੈਂ ਆਪ ਜੀ ਦਾ ਦਰਸ਼ਨ ਕਰਕੇ ਹੀ ਪ੍ਰਸ਼ਾਦਾ ਛਕਦਾ, ਉੱਦਾਂ ਮੈਂ ਪ੍ਰਸ਼ਾਦਾ ਨਹੀਂ ਛਕਦਾ, ਅਤੇ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਪੰਜਾਬ ਵਿੱਚ ਮੈਂ ਕਿਵੇਂ ਰਹਾਂਗਾ, ਕਿਵੇਂ ਪ੍ਰਸ਼ਾਦਾ ਛਕਾਂਗਾ, ਕਿਵੇਂ ਜੀਵਾਂਗਾ, ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਉ। ਮਹਾਰਾਜ ਕਲਗੀਧਰ ਕਹਿਣ ਲੱਗੇ ਭਾਈ ਰਾਮ ਕੌਰ ਜੀ ਅਸੀਂ ਤੁਹਾਨੂੰ ਰੋਜ਼ ਦਰਸ਼ਨ ਦਿਆ ਕਰਾਂਗੇ, ਸਾਡੀ ਇੱਕ ਮਰਜ਼ਾਦਾ ਸ਼ਿਕਾਰ ਖੇਡਣ ਦੀ ਵੀ ਹੈ। ਸ਼ਸਤਰਧਾਰੀ ਹੋ ਕੇ ਘੋੜੇ 'ਤੇ ਸਵਾਰ ਹੋ ਕੇ ਸ਼ਿਕਾਰ ਖੇਡਣ ਜਾਇਆ ਕਰੋਗੇ, ਉੱਥੇ ਸਾਡੇ ਦਰਸ਼ਨ ਹੋਇਆ ਕਰਨਗੇ ਸ਼ਿਕਾਰ ਖੇਡਦੇ। ਭਾਈ ਰਾਮ ਕੌਰ ਜੀ ਗੁਰੂ ਸਾਹਿਬ ਦਾ ਬਚਨ ਮੰਨ ਕੇ ਪਿੰਡ ਰਮਦਾਸ ਵਾਪਸ ਆ ਗਏ। ਆਪਣੇ ਪਿੰਡ ਜਾ ਕੇ ਉਹਨਾਂ ਨੇ ਜਪਤਾਪ ਭਜਨ ਬੰਦਗੀ ਸੇਵਾ ਸਿਮਰਨ ਲੋਹ ਲੰਗਰ ਦੇ ਬਹੁਤ ਪ੍ਰਵਾਹ ਚਲਾਏ, ਪਰ ਨਾਲ ਨਾਲ ਸ਼ਿਕਾਰ ਖੇਡਣ ਦੀ ਮਰਿਆਦਾ ਵੀ ਕਾਇਮ ਰੱਖੀ, ਰੋਜ਼ ਸ਼ਿਕਾਰ ਨੂੰ ਜਾਣਾ ਗੁਰੂ ਦੇ ਪਿਆਰ ਵਿੱਚ। ਅੱਜ ਕੱਲ੍ਹ ਕਈ ਕਿੰਤੂ ਪ੍ਰੰਤੂ ਵਾਲੇ ਇਸ ਗੱਲ ਨੂੰ ਨਹੀਂ ਸਮਝ ਸਕਣਗੇ ਵੀ ਇਹ ਕਿਹੜੀ ਮਰਿਆਦਾ ਹੋਈ ਸ਼ਿਕਾਰ ਖੇਡਣ ਦੀ। ਸਾਧ ਸੰਗਤ ਜੀ, ਜਿਸ ਪਿਆਰੇ ਸਿਉਨੇ ਹੋ ਅਤੇ ਅਸੀਂ ਆ ਕੇ ਮਰ ਚੱਲੀ ਹੈ, ਜਿਹਦੇ ਨਾਲ ਪਿਆਰ ਹੋਵੇ ਨਾ ਉਹਦੀਆਂ ਸਾਰੀਆਂ ਗੱਲਾਂ ਚੰਗੀਆਂ ਲੱਗਦੀਆਂ। ਇੱਕ ਮਾਂ ਦਾ ਪੁੱਤਰ ਗਿਆ ਹੋਵੇ ਵਾਂਢੇ ਅਤੇ ਘਰ ਪੁੱਤਰ ਦੀ ਪੈਂਟ ਪਈ ਹੋਵੇ ਅਤੇ ਮਾਂ ਉਹਦੀ ਪੈਂਟ ਨੂੰ ਚੁੱਕ, ਮੇਰੇ ਪੁੱਤਰ ਦੀ ਮੇਰੇ ਸੋਨੂ ਦੀ ਪੈਂਟ ਹੈ, ਆਹ ਮੇਰੇ ਮੋਨੂ ਦੀ ਪੱਗ ਹੈ, ਆਹ ਮੇਰੇ ਸੋਨੂ ਦੀ ਕਮੀਜ਼ ਹੈ, ਉਹਨੂੰ ਵੇਖ ਵੇਖ ਕੇ ਜਿਉਂਦੀ ਹੈ। ਕਲਗੀਆਂ ਵਾਲੇ ਦੀਆਂ ਗੱਲਾਂ ਕਲਗੀਆਂ ਵਾਲੇ ਦੇ ਪਿਆਰਿਆਂ ਨੂੰ ਚੰਗੀਆਂ ਲੱਗਦੀਆਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਨੂੰ ਨਹੀਂ ਚੰਗੀਆਂ ਲੱਗਦੀਆਂ ਜਿਹੜੇ ਸਾਧ ਸੰਗਤ ਜੀ ਕੋਈ ਗਾਂਧੀ ਦੀ ਕਿਤਾਬਾਂ ਪੜ੍ਹੀ ਫਿਰਦਾ, ਕੋਈ ਓਸ਼ੋ ਦੀਆਂ ਪੜ੍ਹੀ ਫਿਰਦਾ, ਕੋਈ ਕਿਸੇ ਹੋਰ ਦਾ ਚੇਲਾ ਬਣਿਆ, ਉਹ ਕਿਸੇ ਦਾ ਬਣਿਆ ਫਿਰੇ, ਸਾਨੂੰ ਤਾਂ ਕਲਗੀਧਰ ਦੀਆਂ ਚੰਗੀਆਂ ਲੱਗਦੀਆਂ, ਅਸੀਂ ਤਾਂ ਉਹ ਹੀ ਪੜ੍ਹਨੀਆਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਨੂੰ ਸਤਿਗੁਰਾਂ ਦੇ ਬਚਨ ਚੰਗੇ ਲੱਗਣੇ ਚਾਹੀਦੇ, ਬਾਕੀ ਦੁਨੀਆਂ ਦਾ ਗਿਆਨ ਦੁਨੀਆਂ ਨੂੰ ਮੁਬਾਰਕ ਹੈ, ਪਰ ਇੱਥੇ ਤਾਂ ਇਸ਼ਕ ਦੀ ਗੱਲ ਹੈ, ਇਸ਼ਕ ਗੁਰੂ ਨਾਲ ਹੈ, ਆਖੋ ਸ੍ਰੀ ਵਾਹਿਗੁਰੂ। ਭਾਈ ਰਾਮ ਕੋਇਲ ਬ੍ਰਹਮ ਗਿਆਨੀ ਰੋਜ਼ ਸ਼ਿਕਾਰ ਖੇਡਣ ਜਾਂਦੇ, ਕਿਉਂ? ਮੇਰਾ ਕਲਗੀਆਂ ਵਾਲਾ ਕਹਿੰਦਾ ਸੀ ਮੇਰੇ ਦਰਸ਼ਨ ਕਰਨੇ ਆ ਅਤੇ ਸ਼ਿਕਾਰ ਖੇਡਿਆ ਕਰ। ਭਾਈ ਰਾਮ ਕੋਇਲ ਜੀ ਰੋਜ਼ ਸ਼ਿਕਾਰ ਖੇਡਣ ਜਾਂਦੇ ਆ। ਹਾਂਜੀ, ਸਿੰਘ ਕਹਿੰਦੇ ਭਾਈ ਸਾਹਿਬ ਜੀ ਆਪ ਜੀ ਕਲਗੀਧਰ ਪਿਤਾ ਦੇ ਰੋਜ਼ ਦਰਸ਼ਨ ਕਰ ਰਹੇ, ਰੋਜ਼ ਦਰਸ਼ਨ ਹੁੰਦੇ ਤੁਹਾਨੂੰ ਸ਼ਿਕਾਰ ਖੇਡਦਿਆਂ ਨੂੰ।
ਅਵਚਲ ਨਗਰ ਜਾਤ ਗੁਰ ਕਹਿਓ,
ਅਵਚਲ ਨਗਰ ਸਾਹਿਬ ਹਜ਼ੂਰ ਸਾਹਿਬ ਨੂੰ ਜਾਂਦਿਆਂ ਹੋਇਆਂ ਸਤਿਗੁਰੂ ਜੀ ਨੇ ਤੁਹਾਨੂੰ ਵਾਪਸ ਮੋੜ ਦਿੱਤਾ ਸੀ ਤੇ ਤੁਹਾਨੂੰ ਇਹ ਕਿਹਾ ਸੀ
ਸੰਗਨਾ ਤਿਆਗਤ ਜਬ ਚਿਤ ਲਹਿਓ,
ਜਦੋਂ ਤੁਸੀਂ ਕਹਿੰਦੇ ਸੀ ਨਾਲ ਹੀ ਜਾਣਾ, ਮਹਾਰਾਜ ਕਹਿੰਦੇ ਨਹੀਂ ਤੁਸੀਂ ਵਾਪਸ ਜਾਓ। ਤੁਸੀਂ ਕਹਿੰਦੇ ਮਹਾਰਾਜ ਮੈਂ ਤੁਹਾਡੇ ਤੋਂ ਬਿਨਾਂ ਦਰਸ਼ਨਾਂ ਤੋਂ ਬਿਨਾਂ ਪ੍ਰਸ਼ਾਦਾ ਹੀ ਨਹੀਂ ਛਕਦਾ, ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੈਨੂੰ ਰੋਜ਼ ਦਰਸ਼ਨ ਦਿਆ ਕਰਾਂਗੇ, ਸ਼ਿਕਾਰ ਖੇਡਿਆ ਕਰੀ। ਹਾਂਜੀ,
ਅਮਰੇ ਦਰਸ਼ਨ ਕੋ ਨਿਤ ਚਾਹਤ,
ਤੇ ਸਤਿਗੁਰੂ ਕਹਿਣ ਲੱਗੇ ਜਿਸ ਨੂੰ ਸਾਡੇ ਦਰਸ਼ਨ ਰੋਜ਼ ਕਰਨੇ ਚਾਹੁੰਦਾ ਹੈ,
ਇਸ ਹਿੱਤ ਚਲਬੇ ਸਾਥ ਮਾਹਤ,
ਤੂੰ ਨਾਲ ਜਾਣਾ ਚਾਹੁੰਦਾ ਇਸ ਕਰਕੇ ਵੀ ਦਰਸ਼ਨ ਕਰਨੇ, ਅਸੀਂ ਤੈਨੂੰ ਨਾਲ ਨਹੀਂ ਲੈ ਕੇ ਜਾਣਾ, ਪੰਜਾਬ ਵਾਪਸ ਭੇਜਣਾ ਹੈ। ਹਾਂਜੀ,
ਯਾਤੇ ਤੋਰ ਮਨੋਰਥ ਜੋਈ,
ਭਾਈ ਰਾਮ ਗੁਰ ਜੀ ਤੁਹਾਡਾ ਮਨੋਰਥ ਪੂਰਾ ਹੋਵੇਗਾ, ਬ੍ਰਹਮ ਗਿਆਨੀ ਮਹਾਂਪੁਰਸ਼ੋ ਤੁਹਾਨੂੰ ਅਸੀਂ ਰੋਜ਼ ਦਰਸ਼ਨ ਦਿਆ ਕਰਾਂਗੇ।
ਸਦਨ ਬਸ ਹੋ ਪੂਰ ਹੈ ਹਮ ਸੋਈ,
ਆਪਣੇ ਪਿੰਡ ਚਲੇ ਜਾਓ ਰਵਿਦਾਸ ਮਾਝੇ ਵਿੱਚ ਸਾਧ ਸੰਗਤ ਜੀ, ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਸਾਹਿਬ ਜੀ ਦੇ ਲਾਗੇ ਨਗਰ ਰਮਦਾਸ ਹੈ। ਇਹ ਰਮਦਾਸ ਪਿੰਡ ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਵਸਿਆ ਹੈ। ਬਾਬਾ ਬੁੱਢਾ ਜੀ ਦੇ ਘਰ ਪੋਤਰੇ ਦਾ ਜਨਮ ਹੋਇਆ, ਪੋਤਰੇ ਦਾ ਨਾਮ ਭਾਈ ਝੰਡਾ ਸੁਣਿਆ ਹੋਵੇਗਾ ਤੁਸੀਂ। ਉੱਧਰੋਂ ਬਾਬਾ ਜੀ ਨੇ ਪੋਤਰਾ ਹੋਇਆ, ਨਾਲੇ ਪਿੰਡ ਵਸਾ ਲਿਆ ਅਤੇ ਗੁਰੂ ਰਾਮਦਾਸ ਜੀ ਨੂੰ ਸੱਦਿਆ ਉੱਥੇ। ਮਹਾਰਾਜ ਆਏ ਸੱਚੇ ਪਾਤਸ਼ਾਹ, ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ, ਅਤੇ ਬਾਬਾ ਬੁੱਢਾ ਜੀ ਕਹਿੰਦੇ, ਮਹਾਰਾਜ ਮੇਰੀ ਬੇਨਤੀ ਹੈ, ਇੱਕ ਤਾਂ ਮੇਰੇ ਪੋਤਰੇ ਦਾ ਨਾਮ ਰੱਖੋ ਅਤੇ ਇੱਕ ਇਹ ਪਿੰਡ ਜਿਹੜਾ ਮੈਂ ਵਸਾਇਆ ਇਹ ਤੁਹਾਡੇ ਨਾਂ 'ਤੇ ਰੱਖਣਾ। ਪਿੰਡ ਦਾ ਨਾਮ ਹੈ ਆਪ ਜੀ ਦੇ ਨਾਮ ਦੇ ਰਾਮਦਾਸਪੁਰ ਰੱਖਣਾ। ਸਤਿਗੁਰੂ ਰਾਮਦਾਸ ਜੀ ਕਹਿਣ ਲੱਗੇ, ਬਾਬਾ ਜੀ ਅਸੀਂ ਚਾਹੁੰਦੇ ਹਾਂ ਤੁਹਾਡੇ ਪੋਤਰੇ ਦੇ ਨਾਂ 'ਤੇ ਪਿੰਡ ਦਾ ਨਾਮ ਵੀ ਤੁਹਾਡੇ ਪਿੰਡ ਪੋਤੇ ਦੇ ਨਾਂ 'ਤੇ ਰੱਖ ਦੇਈਏ, ਪੋਤੇ ਦਾ ਨਾਮ ਵੀ ਅਸੀਂ ਰੱਖ ਦਿੰਦੇ ਹਾਂ ਅਤੇ ਪਿੰਡ ਦਾ ਨਾਮ ਵੀ ਇੱਥੇ ਰੱਖ ਦਿੰਦੇ, ਝੰਡੇ ਰੱਖ ਦੇਈਏ, ਤੁਹਾਡੇ ਪੋਤਰੇ ਦਾ ਨਾਂ ਝੰਡਾ ਅਤੇ ਪਿੰਡ ਦਾ ਨਾਮ ਝੰਡੇ। ਅਤੇ ਮਹਾਰਾਜ ਕਹਿੰਦੇ, ਬਾਬਾ ਬੁੱਢਾ ਜੀ ਕਹਿੰਦੇ, ਮਹਾਰਾਜ ਜੀ ਆਪ ਜੀ ਦਾ ਬਚਨ ਵੀ ਨਹੀਂ ਮੈਂ ਮੋੜ ਸਕਦਾ, ਪਰ ਮੇਰੀ ਇੱਛਾ ਵੀ ਤੁਹਾਡੇ ਨਾਂ 'ਤੇ ਪਿੰਡ ਦਾ ਨਾਂ ਵੱਜੇ। ਅਤੇ ਮਹਾਰਾਜ ਕਹਿੰਦੇ, ਚਲੋ ਇਕੱਠਾ ਕਰ ਦਿੰਦੇ ਹਾਂ ਝੰਡੇ ਰਾਮਦਾਸ ਕੇ, ਇਹ ਦੋਵਾਂ ਦਾ ਇਹ ਨਾਂ ਪਹਿਲਾਂ ਅਸਲੀ ਕਾਗਜ਼ਾਂ ਝੰਡੇ ਰਾਮਦਾਸ, ਹੌਲੇ ਹੌਲੇ ਬੋਲੀ ਦੇ ਵਿੱਚ ਰਮਦਾਸ ਬਣ ਗਏ। ਵੈਸੇ ਕਾਗਜ਼ਾਂ 'ਚ ਨਾਮ ਹੈ ਝੰਡੇ ਰਾਮ, ਬਾਬਾ ਝੰਡਾ ਜੀ ਦਾ ਨਾਮ ਵਿੱਚ ਹੀ ਹੈ, ਮਹਾਰਾਜ ਬੁੱਢਾ ਜੀ ਦੇ ਪੋਤਰੇ ਹੋਏ ਨੇ ਮਹਾਂਪੁਰਸ਼ ਬ੍ਰਹਮ ਗਿਆਨੀ, ਅਤੇ ਗੁਰੂ ਰਾਮਦਾਸ ਜੀ ਦਾ ਨਾਮ ਵਿੱਚ ਹੀ। ਉਸ ਪਿੰਡ ਵਿੱਚ ਭਾਈ ਰਾਮ ਗੋਇਲ ਜੀ ਰਹਿੰਦੇ, ਉੱਥੇ ਸਿੰਘਾਂ ਨੇ ਬੇਨਤੀ ਕੀਤੀ ਹੈ ਵੀ ਤੁਸੀਂ ਰੋਜ਼ ਸ਼ਿਕਾਰ ਖੇਡਣ ਜਾਂਦੇ, ਤੁਹਾਨੂੰ ਮਹਾਰਾਜ ਦਾ ਹੁਕਮ ਹੈ ਕਲਗੀਧਰ ਪਾਤਸ਼ਾਹ ਦਾ।
ਵਹਿਰ ਅਖੇਰ ਚੜ੍ਹੋ ਤਹਿ ਦਰਸ ਹੋ,
ਭਾਈ ਸਾਹਿਬ ਜੀ ਤੁਸੀਂ ਰੋਜ਼ ਸ਼ਿਕਾਰ ਖੇਡਣ ਜਦੋਂ ਜਾਂਦੇ ਹੋ ਜੰਗਲ ਵਿੱਚ, ਉੱਥੇ ਸਤਿਗੁਰੂ ਮਹਾਰਾਜ ਕਲਗੀਧਰ ਜੀ ਵੀ ਸ਼ਿਕਾਰ ਖੇਡਦੇ ਹੀ ਦਰਸ਼ਨ ਦਿੰਦੇ ਆ ਤੁਹਾਨੂੰ। ਹਾਂਜੀ,
ਜਥਾ ਸੰਗ ਤੈਸੇ ਇਤ ਪਰਸ ਹੋ,
ਜਿਵੇਂ ਤੁਸੀਂ ਪਹਿਲਾਂ ਮਹਾਰਾਜ ਆਨੰਦਪੁਰ ਸਾਹਿਬ ਰਹਿੰਦੇ ਸੀ ਅਤੇ ਕਲਗੀਧਰ ਪਾਤਸ਼ਾਹ ਪਹਾੜੀਆਂ 'ਚ ਸ਼ਿਕਾਰ ਖੇਡਣ ਜਾਇਆ ਕਰਦੇ ਸੀ, ਤੁਸੀਂ ਉਦੋਂ ਵੀ ਨਾਲ ਜਾਂਦੇ ਸੀ ਸਤਿਗੁਰਾਂ ਦੇ, ਹੁਣ ਤੁਸੀਂ ਉਸੇ ਤਰ੍ਹਾਂ ਹੀ ਫੇਰ ਮਹਾਰਾਜ ਨੂੰ ਅੰਗ ਸੰਗ ਸਮਝ ਕੇ ਸ਼ਿਕਾਰ ਖੇਡਦੇ ਹੋ, ਉਹੀ ਲੀਲਾ ਕਰਦੇ ਹੋ ਜਿਹੜੀ ਸਤਿਗੁਰਾਂ ਦੇ ਸਮੇਂ ਹੋਇਆ ਕਰਦੀ ਸੀ।
ਯਾਤੇ ਤੁਮਕੋ ਦਰਸ਼ਨ ਦੇਤ,
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਸ਼ਿਕਾਰ ਖੇਡਦੇ ਹੋਏ ਰੋਜ਼ ਦਰਸ਼ਨ ਦਿੰਦੇ ਹਨ।
ਸ੍ਰੀ ਗੋਬਿੰਦ ਸਿੰਘ ਗਿਆਨ ਨਿਕੇਤ,
ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਗਿਆਨ ਦੇ ਖਜ਼ਾਨੇ, ਗਿਆਨ ਦੇ ਘਰ ਹਨ।
ਸਿੰਘ ਤੁਮਾਰੋ ਦਰਸ਼ਨ ਕਰਹੀ,
ਤੇ ਭਾਈ ਸਾਹਿਬ ਜੀ ਅਸੀਂ ਸਾਰੇ ਸਿੰਘ ਤੁਹਾਡੇ ਦਰਸ਼ਨ ਕਰਦੇ, ਤੁਸੀਂ ਰੋਜ਼ ਕਲਗੀਧਰ ਦੇ ਦਰਸ਼ਨ ਕਰਦੇ ਹੋ, ਅਸੀਂ ਸਾਰੇ ਤੁਹਾਡੇ ਦਰਸ਼ਨ ਕਰਦੇ ਹਾਂ, ਕਿਉਂਕਿ ਸਾਨੂੰ ਤੁਹਾਡੇ ਵਿੱਚੋਂ ਸਾਹਿਬ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੁੰਦੇ ਹਨ। ਹਾਂਜੀ,
ਜਨਮ ਸਕਾਰਥ ਕੇ ਅਨੁਸਰ ਹੀ,
ਤੁਹਾਡੇ ਵਚਨ ਸੁਣ ਕੇ ਸਾਡਾ ਜਨਮ ਸਫਲਾ ਹੋ ਰਿਹਾ ਹੈ, ਤੁਹਾਡੀ ਰਸਨਾ ਤੋਂ ਕਥਾ ਸੁਣ ਸੁਣ ਕੇ ਸਾਡੇ ਤਪਦੇ ਹੋਏ ਮਨ ਠੰਡੇ ਹੋ ਜਾਂਦੇ ਹਨ। ਹਾਂਜੀ,
ਦੂਸਰ ਗੁਣ ਤੁਮ ਕਥਾ ਸੁਣਾਵ ਹੋ,
ਇੱਕ ਤਾਂ ਤੁਸੀਂ ਮਹਾਰਾਜ ਦੇ ਦਰਸ਼ਨ ਕਰਦੇ ਹੋ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਬੰਸ ਹੋ, ਤੁਹਾਡੀ ਮਹਿਮਾ ਪਰੰਪਾਰ ਹੈ, ਦੂਸਰੀ ਸਾਨੂੰ ਤੁਸੀਂ ਮਹਾਰਾਜ ਦੀ ਕਥਾ ਸੁਣਾਉਂਦੇ ਹੋ, ਜਦੋਂ ਤੁਸੀਂ ਕਥਾ ਸੁਣਾਉਂਦੇ ਹੋ ਮਹਾਰਾਜ ਸਾਹਮਣੇ ਆ ਜਾਂਦੇ ਆ। ਹਾਂਜੀ,
ਸਤਿਗੁਰ ਗੁਣ ਗਨ ਵਰਣਨ ਰਝਾਵ ਹੋ,
ਮਹਾਰਾਜ ਦੇ ਬੇਅੰਤ ਬੇਅੰਤ ਗੁਣਾਂ ਦਾ ਵਰਣਨ ਕਰਦੇ ਹੋ, ਸਾਡਾ ਮਨ ਖੁਸ਼ ਹੋ ਜਾਂਦਾ ਕਥਾ ਸੁਣ ਕੇ। ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਗੁਰੂ ਸਾਹਿਬ ਸਾਨੂੰ ਦਿਸਦੇ ਹੈ, ਕਥਾ ਵਿੱਚ ਗੁਰੂਆਂ ਦੇ ਦਰਸ਼ਨ ਹੁੰਦੇ। ਹਾਂਜੀ,
ਤੁਮ ਹੋ ਧੰਨ ਸਦਾ ਜੁਗ ਲੋਕ,
ਇਹ ਭਾਈ ਰਾਮ ਕੋਇਰ ਸਾਹਿਬ ਜੀ ਮਹਾਂਪੁਰਸ਼ ਹੋ, ਤੁਸੀਂ ਧੰਨ ਹੋ, ਤੁਹਾਡਾ ਜੀਵਨ ਸਫਲ ਹੈ, ਤੁਹਾਡਾ ਇਹ ਲੋਕ ਵੀ ਸਫਲਾ ਅਤੇ ਪਰਲੋਕ ਵੀ ਸਫਲਾ, ਇਹ ਲੋਕ ਸੁਖੀਏ ਪਰਲੋਕ ਸੁਹੇਦੇ, हाँ जी
हम भी धन है जे दर्श पे लोग
असी भी सारे सिंह धन हाँ जेडे तुहाडे दर्शन कर रहे महापुरशो हाँ जी
ਇਹ ਰਾਵਰ ਕੋ ਬੜ ਉਪਕਾਰਾ
ਇਹ ਆਪ ਜੀ ਦਾ ਪਰ ਉਪਕਾਰ ਹੈ ਸਾਡੇ ਉੱਤੇ ਕਿ ਤੁਸੀਂ ਸਾਨੂੰ ਮਹਾਰਾਜ ਦੀ ਕਥਾ ਸੁਣਾ ਰਹੇ ਹੋ ਹਾਂਜੀ
ਕਥਾ ਸੁਣਾਈ ਕਰ ਵਿਸਤਾਰਾ
ਤੁਸੀਂ ਸਾਰੀ ਕਥਾ ਵਿਸਥਾਰ ਨਾਲ ਕਿਉਂਕਿ ਤੁਸੀਂ ਆਈ ਵਿਟਨੈਸ ਪਰਿਵਾਰ ਦੇ ਵਿੱਚ ਤੁਹਾਡੇ ਪਿਤਾ ਜੀ ਭਾਈ ਗੁਰਦਿੱਤਾ ਜੀ ਤੁਹਾਡੇ ਦਾਦਾ ਜੀ ਭਾਈ ਸਰਵਣ ਜੀ ਭਾਈ ਜਲਾਲ ਜੀ ਭਾਈ ਝੰਡਾ ਜੀ ਭਾਈ ਭਾਨਾ ਜੀ ਅਤੇ ਸਭ ਤੋਂ ਵੱਡੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਤੁਹਾਡੇ ਪਰਿਵਾਰ ਵਿੱਚ ਕਥਾ ਚੱਲੀ ਆਈ ਜੋ ਤੁਸੀਂ ਦੇਖਦੇ ਰਹੇ ਉਹ ਤੁਸੀਂ ਸੁਣਾ ਰਹੇ ਹੋ ਹਾਂਜੀ
ਅਬ ਆਗਲ ਇਤਿਹਾਸ ਬਖਾਨ ਹੋ
ਸੋ ਬੜੀ ਕਿਰਪਾ ਕੀਤੀ ਪੰਜਵੇਂ ਪਾਤਸ਼ਾਹ ਦੀ ਕਥਾ ਸੁਣਾਈ ਤਰਨ ਤਾਰਨ ਸਾਹਿਬ ਦੇ ਬਣਨ ਦੀ ਹੁਣ ਉਸ ਤੋਂ ਅਗਲੀ ਕਥਾ ਵੀ ਸੁਣਾਓ
ਹਰਗੋਬਿੰਦ ਜਿਮ ਉਤਸਵ ਠਨ ਹੋ
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਇਤਿਹਾਸ ਵੀ ਸੁਣਾਓ
ਸ੍ਰੀ ਅਰਜਨ ਜਿਮ ਕੀਨ ਚਲਾਨੋ
ਗੁਰੂ ਅਰਜਨ ਦੇਵ ਦੀ ਸ਼ਹੀਦੀ ਵੀ ਸੁਣਾਓ ਅਜੇ ਉਹ ਵੀ ਰਹਿੰਦੀ ਕਥਾ ਵੀ ਪੰਜਵੇਂ ਪਾਤਸ਼ਾਹ ਸ਼ਹੀਦੀ ਕਿਉਂ ਪਾਈ ਕਿਵੇਂ ਪਾਈ ਕਿੱਥੇ ਪਾਈ ਕੀ ਕਾਰਨ ਬਣੇ ਮਹਾਰਾਜ ਦੀ ਸ਼ਹੀਦੀ ਦੇ ਉਹ ਵੀ ਭਾਈ ਸਾਹਿਬ ਜੀ ਤੁਸੀਂ ਕਥਾ ਸੁਣਾਓ
ਕਰ ਚੰਦੂ ਕੋ ਚਲਨ ਬਹਾਨੋ
ਤੇ ਚੰਦੂ ਨੂੰ ਦੁਸ਼ਟ ਨੂੰ ਮਹਾਰਾਜ ਨੇ ਆਪਣੀ ਸ਼ਹੀਦੀ ਦਾ ਬਹਾਨਾ ਬਣਾਇਆ ਸੱਚਖੰਡ ਜਾਣਾ ਤਾਂ ਸੀ ਪਰ ਆਪਣੇ ਸਰੀਰ ਦਾ ਠੀਕਰਾ ਚੰਦੂ ਦੇ ਸਿਰ ਭੰਨ ਦਿੱਤਾ ਚੰਦੂ ਨੂੰ ਦੋਸ਼ ਦਿੱਤਾ ਉਹ ਪਾਪੀ ਦੇ ਮੱਥੇ 'ਤੇ ਕਲੰਕ ਲਾ ਕੇ ਸੱਚੇ ਪਾਤਸ਼ਾਹ ਜੀ ਸ਼ਹੀਦੀ ਪਾ ਗਏ ਹਾਂਜੀ
ਸਕਲ ਕਥਾ ਵਿਸਤਾਰ ਸੁਣਾਵੋ
ਉਹ ਸਾਰੀ ਕਥਾ ਭਾਈ ਸਾਹਿਬ ਜੀ ਤੁਸੀਂ ਸੁਣਾਓ ਕਿਉਂਕਿ ਉਸ ਵੇਲੇ ਤੁਹਾਡੇ ਬਜ਼ੁਰਗ ਸਾਰੇ ਮੌਜੂਦ ਸਨ ਬਾਬਾ ਬੁੱਢਾ ਜੀ ਭਾਈ ਭਾਨਾ ਜੀ ਭਾਈ ਝੰਡਾ ਜੀ ਭਾਈ ਸਰਵਣ ਜੀ ਇਹੋ ਜਿਹੇ ਕਈ ਪੀੜ੍ਹੀਆਂ ਬਾਬਾ ਜੀ ਦੀਆਂ ਉਸ ਵੇਲੇ ਮੌਜੂਦ ਸਨ ਉਹਨਾਂ ਤੋਂ ਜੋ ਤੁਹਾਡੇ ਕੋਲ ਕਥਾ ਪਹੁੰਚੀ ਹੈ ਉਹ ਕਥਾ ਸੁਣਾਓ
ਹਮ ਹੈ ਨਿਹਾਲ ਕਰੋ ਹਰ ਖਾਵੋ
ਸੋ ਤੁਸੀਂ ਸਾਨੂੰ ਸਾਰੀ ਕਥਾ ਸੁਣਾ ਕੇ ਨਿਹਾਲ ਕਰੋ ਮਹਾਂਪੁਰਸ਼ੋ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਾ ਪ੍ਰਸੰਗ ਬੜਾ ਮਹੱਤਵਪੂਰਨ ਹੈ ਉਹ ਸਾਡੇ ਇਤਿਹਾਸ ਦਾ ਇੱਕ ਬਹੁਤ ਵੱਡਾ ਇੱਕ ਕ੍ਰਾਂਤੀਕਾਰੀ ਪੜਾਅ ਹੈ ਜਿੱਥੇ ਸਿੱਖ ਇਤਿਹਾਸ 'ਚ ਬੜੀ ਵੱਡੀ ਕਰਵਟ ਆਉਂਦੀ ਹੈ ਕਿ ਭਗਤੀ ਦੇ ਨਾਲ ਨਾਲ ਸ਼ਕਤੀ ਆ ਜਾਂਦੀ ਹੈ ਸ਼ਾਂਤੀ ਦੇ ਨਾਲ ਨਾਲ ਕ੍ਰਾਂਤੀ ਆ ਜਾਂਦੀ ਹੈ ਗੁਰੂ ਸਾਹਿਬਾਂ ਦੇ ਘਰਾਂ 'ਚ ਸ਼ਸਤਰ ਘੋੜੇ ਜੰਗੀ ਫੌਜਾਂ ਤਿਆਰ ਪਰ ਤਿਆਰ ਖਾਲਸਾ ਹੋ ਜਾਂਦਾ ਹੈ ਉਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਪ੍ਰਸੰਗ ਵੀ ਤਾਂ ਸੁਣਾਓ ਸਾਨੂੰ ਕਿਰਪਾ ਕਰਕੇ
ਨਿਮ ਸਿੰਘਨ ਕੀ ਸੁਣ ਕਰ ਬਿਨਾ
ਭਾਈ ਰਾਮ ਗੋਇਲ ਜੀ ਆਪਣੇ ਪਿਆਰੇ ਸਿੰਘਾਂ ਦੀ ਭਾਈ ਸਾਹਿਬ ਸਿੰਘ ਲਖਾਰੀ ਆਦਿਕ ਸਿੰਘਾਂ ਦੀ ਬੇਨਤੀ ਸੁਣ ਕੇ
ਰਾਮ ਕੋਇਰ ਗਨ ਆਨੰਦ ਸਨ
ਬੜੇ ਆਨੰਦ ਦੇ ਨਾਲ ਮਹਾਰਾਜ ਸਾਹਿਬ ਜੀ ਦੀ ਕਥਾ ਸੁਣਾਉਣ ਲੱਗੇ ਹਨ
ਸ਼੍ਰੋਤਨ ਕੋ ਬਹੁ ਭਾਂਤ ਸਰਾਇਓ
ਭਾਈ ਰਾਮ ਕੋਇਰ ਜੀ ਕਥਾ ਸੁਣਾਉਂਦੇ ਕਹਿੰਦੇ ਸਰੋਤੇ ਜਨਾ ਤੁਹਾਨੂੰ ਤੁਸੀਂ ਭਾਈ ਸਾਧ ਸੰਗਤ ਜੀ ਕਥਾ ਕਰਨ ਵਾਲਾ ਕੀ ਕਰੇਗਾ ਜੇ ਸੁਣਨ ਵਾਲਾ ਹੀ ਨਾ ਹੋਵੇ ਸੁਣਨ ਵਾਲੇ ਦੀ ਮਹਿਮਾ ਜ਼ਿਆਦੀ ਹੈ ਸੁਣਾਉਣ ਵਾਲੇ ਨਾਲੋਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸਤਰੀ ਬੜੀ ਸੋਹਣੀ ਹੋਵੇ 16 ਸ਼ਿੰਗਾਰ ਕੀਤੇ ਹੋਣ ਘਰ ਵਾਲਾ ਅੰਨਾ ਹੋਵੇ ਕੀ ਕਰਨਗੇ ਸ਼ਿੰਗਾਰ ਕੀ ਕਰੇਗਾ ਉਹਦਾ ਰੂਪ ਰੰਗ ਜੇ ਸੁਣਨ ਵਾਲਾ ਹੀ ਕੋਈ ਨਹੀਂ ਅਤੇ ਸੁਣਾਉਣ ਵਾਲਾ ਜਿੱਡਾ ਮਰਜ਼ੀ ਵਕਤਾ ਹੋਵੇ ਯਦਵ ਵਕਤਾ ਸਰਵਵਿਥ ਅਰ ਸਰੋਤਾ ਖਲ ਹੋਏ ਕਹਿੰਦੇ ਵਕਤਾ ਪੂਰਨ ਵਿਦਵਾਨ ਹੋਵੇ ਪਰ ਸਰੋਤੇ ਨੂੰ ਸਮਝ ਨਾ ਆਵੇ ਸਰੋਤਾ ਹੋਵੇ ਹੀ ਕੋਈ ਨਾ ਸਰੋਤੇ ਨੂੰ ਰੁਚੀ ਨਾ ਹੋਵੇ ਸੁਣਨ ਦੀ ਉਹ ਵਕਤਾ ਕੀ ਬੋਲੇਗਾ ਕੀ ਸੁਣਾਏਗਾ ਕੰਧਾਂ ਨੂੰ ਸੁਣਾਏਗਾ ਸੁਣਨ ਵਾਲੇ ਦੀ ਬੜੀ ਮਹਿਮਾ ਹੈ 14 ਗੁਣ ਸੁਣਨ ਵਾਲੇ ਦੇ 14 ਸੁਣਾਉਣ ਵਾਲੇ ਦੇ ਹਨ ਸੁਣਨ ਵਾਲਾ ਸੁਣਾਉਣ ਵਾਲੇ ਨਾਲੋਂ ਵੀ ਸਿਆਣਾ ਹੋਣਾ ਚਾਹੀਦਾ ਤਾਂ ਹੀ ਗੱਲ ਸਮਝੇਗਾ ਨਹੀਂ ਤਾਂ ਕਈ ਵਾਰੀ ਮੈਂ ਦੇਖਿਆ ਵੀ ਪਹਿਲਾਂ ਤਾਂ ਇਉਂ ਦੇਖਦੇ ਰਹਿੰਦੇ ਆ ਜਿਵੇਂ ਗ੍ਰੰਥੀ ਸਿੰਘ ਨੂੰ ਡਾਂਗ ਮਾਰਨੀ ਹੁੰਦੀ ਫਿਰ ਸਾਰੀ ਕਥਾ ਸੁਣ ਕੇ ਪੁੱਛਣਗੇ ਸੀਤਾ ਰਾਮ ਚੰਦਰ ਜੀ ਦੀ ਭੂਆ ਦੀ ਕੁੜੀ ਸੀ ਕਿ ਮਾਮੇ ਦੀ ਕੁੜੀ ਸੀ ਉਹ ਕਹਿਣਗੇ ਕਥਾ ਸੁਣਾਈ ਇੱਕ ਵਿਦਵਾਨ ਨੇ ਪੰਡਿਤ ਨੇ ਸਾਰੀ ਰਮਾਇਣ ਸੁਣਾ ਤੀ ਸੁਣ ਸੁਣ ਕੇ ਮਹੀਨੇ ਪਿੱਛੋਂ ਸਾਲ ਪਿੱਛੋਂ ਉਹਨੂੰ ਪੰਡਿਤ ਨੂੰ ਪੁੱਛਦਾ ਕਹਿੰਦਾ ਰਾਵਣ ਰਾਕਸ਼ ਸੀ ਕਿ ਰਾਮ ਰਾਕਸ਼ ਸੀਗਾ ਪੰਡਿਤ ਕਹਿੰਦਾ ਨਾ ਰਾਵਣ ਰਾਕਸ਼ ਸੀ ਅਤੇ ਨਾ ਰਾਮ ਰਾਕਸ਼ ਸੀ ਮੈਂ ਹੀ ਰਾਕਸ਼ਸ਼ ਹਾਂ ਜਿਹੜੇ ਤੈਨੂੰ ਸੁਣਾਈ ਹੈ ਵੀ ਮੈਂ ਹੀ ਗਲਤੀ ਕਰ ਬੈਠਾ। ਸੋ ਸਾਧ ਸੰਗਤ ਜੀ, ਸਰੋਤਾ ਜੇ ਪਿਆਰ ਨਾਲ ਸੁਣੇ, ਉਹਨੂੰ ਰੁਚੀ ਹੋਵੇ ਵੀ ਅੱਗੇ ਸੁਣਨਾ, ਤਾਂ ਫਿਰ ਸੁਣਾਉਣ ਵਾਲੇ ਦਾ ਮਨ ਖੁਸ਼ ਹੁੰਦਾ। ਭਾਈ ਰਾਮ ਗੋਇਲ ਜੀ ਕਹਿੰਦੇ, ਸਰੋਤਾ ਜਣੋ ਧੰਨੋ, ਤੁਸੀਂ ਤੁਹਾਨੂੰ ਗੁਰੂ ਦਾ ਪਿਆਰ ਹੈ, ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਦੀ ਕਥਾ ਸੁਣਨੀ ਚਾਹੁੰਦੇ। ਹਾਂਜੀ,
ਜਿਨ ਬਹੁ ਸਿੱਖੀ ਧਰਮ ਨਿਭਾਇਓ,
ਤੁਸੀਂ ਸਿੱਖੀ ਦਾ ਧਰਮ ਨਿਭਾ ਰਹੇ ਹੋ। ਸਿੱਖੀ ਇਹੀ ਹੈ ਵੀ ਆਪਣੇ ਗੁਰੂ ਦੀਆਂ ਗੱਲਾਂ ਸੁਣ ਕੇ ਮਨ 'ਚ ਖੁਸ਼ੀ ਹੋਵੇ। ਤੈਂ ਸਾਹਿਬ ਕੀ ਬਾਤ ਜੇ ਆਖੇ, ਕਹੋ ਨਾਨਕ ਕਿਆ ਦੀਜੈ। ਇੰਨਾ ਚਾਹ ਹੋਵੇ ਵੀ ਸੁਣੀ ਜਾਈਏ, ਸੁਣੀ ਜਾਈਏ। ਜਿਹਦੇ ਨਾਲ ਪਿਆਰ ਹੈ ਉਹਦੀਆਂ ਗੱਲਾਂ ਸੁਣਨੀਆਂ। ਜਿਹੜੇ ਗੁਰੂ ਦੀ ਗੱਲ ਸੁਣ ਕੇ ਰਾਜੀ ਨਹੀਂ, ਸਮਝੋ ਗੁਰੂ ਨਾਲ ਪਿਆਰ ਕੋਈ ਨਹੀਂ। ਆਖੋ ਸ੍ਰੀ ਵਾਹਿਗੁਰੂ। ਵਟਸਐਪ ਦੇ ਉੱਤੇ, ਫੇਸਬੁੱਕ 'ਤੇ ਕੁੱਲ ਦੁਨੀਆਂ ਦੀ ਨਿੰਦਾ ਚੁਗਲੀ ਸਾਰਾ ਦਿਨ ਸੁਣੀ ਜਾਣਗੇ। ਉਹਨਾਂ ਨਾਲ ਪਿਆਰ ਹੈ ਤਾਂ ਹੀ ਸੁਣਦੇ ਹੋ। ਗੁਰੂ ਨਾਲ ਪਿਆਰ ਕੋਈ ਨਹੀਂ, ਗੁਰੂ ਦੀ ਗੱਲ ਸੁਣਦੇ ਕੋਈ ਨਹੀਂ। ਤੁਸੀਂ ਸਾਹਿਬ ਸਿੰਘ ਜੀ ਧੰਨ ਹੋ, ਜਿਹਨਾਂ ਨੂੰ ਤੁਹਾਨੂੰ ਪਿਆਰ ਹੈ, ਗੁਰੂ ਸਾਹਿਬ ਦੀ ਕਥਾ ਸੁਣਨਾ ਚਾਹੁੰਦੇ। ਹਾਂਜੀ,
ਜਨਮ ਸਫਲ ਆਪਣੋ ਕਰ ਲੀਨਸ,
ਤੁਸੀਂ ਸਾਰੇ ਸਿੰਘਾਂ ਨੇ ਆਪਣਾ ਜਨਮ ਸਫਲਾ ਕੀਤਾ। ਪਹਿਲਾਂ ਦੇ ਪੰਜਾਬ 'ਚੋਂ ਹਜ਼ੂਰ ਸਾਹਿਬ ਗਏ, ਦਸਵੇਂ ਪਾਤਸ਼ਾਹ ਦੇ ਨਾਲ ਰਹੇ, ਕਲਗੀਆਂ ਵਾਲੇ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਦਾ ਕੌਤਕ ਵੇਖ ਕੇ ਬੈਰਾਗੀ ਹੋ ਗਏ, ਫਿਰ ਸਾਡੇ ਕੋਲ ਆ ਗਏ ਹੋ ਅਤੇ ਹੁਣ ਕਥਾ ਸੁਣ ਰਹੇ ਹੋ। ਤੁਹਾਡਾ ਜੀਵਨ ਸਫਲ ਹੈ, ਜਨਮ ਸਫਲ ਹੈ ਤੁਹਾਡਾ। ਹਾਂਜੀ,
ਕਥਾ ਸੁਣਨ ਪਰ ਚਿਤ ਹਿਤ ਦੀਨਸ,
ਜੋ ਪ੍ਰੇਮ ਨਾਲ ਕਥਾ ਸੁਣ ਰਹੇ ਹੋ, ਕਥਾ ਸੁਣਨ ਦੇ ਤੁਹਾਡੀ ਰੁਚੀ ਹੈ, ਤੁਹਾਡਾ ਪਿਆਰ ਹੈ, ਤੁਸੀਂ ਸ਼ੌਂਕ ਨਾਲ ਕਥਾ ਸੁਣਦੇ ਹੋ। ਹਾਂਜੀ,
ਤੁਮਰੇ ਉਰ ਕੋ ਨਿਸ਼ਚਾ ਹੇਰੇ,
ਤੁਹਾਡੇ ਮਨ ਦਾ ਨਿਸ਼ਚਾ ਵੇਖ ਕੇ ਨਾ ਸਾਨੂੰ ਜੀ ਕਰਦਾ ਤੁਹਾਨੂੰ ਸੁਣਾਈ ਜਾਈਏ। ਭਾਈ ਰਾਮ ਗੋਇਲ ਜੀ ਟਾਈਮ ਨਹੀਂ ਸੀ ਵੇਖਦੇ ਹੁੰਦੇ ਕਥਾ ਕਰਦੇ, ਅੱਜ ਕੱਲ੍ਹ ਤਾਂ ਹੁਣ ਸਾਨੂੰ ਘੜੀ ਵੱਲ ਦੇਖਣਾ ਪੈਂਦਾ ਬਈ ਜੇ ਭੋਗ ਲੇਟ ਹੋ ਗਿਆ। ਸੰਗਤ ਨੇ ਕਹਿਣਾ ਬਾਬਾ ਕੜਾਹ ਖਾਣ ਦਾ ਮਾਰਾ ਲੱਗਾ ਹੀ, ਹਟਦਾ ਹੀ ਕੋਈ ਨਹੀਂ। ਸਾਡੇ ਇੱਕ ਮਹਾਂਪੁਰਸ਼ ਸੀ, ਉਹ ਘੜੀ ਵੱਲ ਵੇਖਦੇ ਹੀ ਨਹੀਂ ਸੀ। ਕਥਾ ਕਰੀ ਜਾਣੀ, ਢਾਈ ਕੁ ਘੰਟੇ 3 ਘੰਟੇ ਹੋ ਜਾਣੇ, ਅਤੇ ਮੇਰੇ ਵਰਗਿਆਂ ਨੇ ਆਖਣਾ ਬਾਬਾ ਜੀ ਸੋਚਦਿਆ ਵੀ ਸੰਗਤ ਚਲੀ ਜਾਵੇ, ਦੇ ਇਕੱਲਾ ਹੀ ਖਾਵਾਂਗਾ ਪਿੱਛੋਂ। ਪਰ ਸਾਧ ਸੰਗਤ ਜੀ, ਕਥਾ ਜਿਹੜੀ ਹੈ ਨਾ ਗੁਰੂ ਦੀ, ਜਦੋਂ ਹੁੰਦੀ ਹੈ ਫਿਰ ਸਮਾਂ ਭੁੱਲ ਜਾਂਦਾ। ਭਾਈ ਰਾਮ ਗੋਇਲ ਜੀ ਕਥਾ ਕਰੀ ਜਾਂਦੇ, ਕਈ ਵਾਰੀ ਸਾਰੀ ਸਾਰੀ ਰਾਤ ਹੀ ਕਥਾ ਹੋਈ ਜਾਂਦੀ। ਸਾਹਿਬ ਸਿੰਘ ਲਿਖਾਰੀ ਲਿਖਦਾ ਰਹਿੰਦਾ ਨਾਲ ਨਾਲ, ਬਾਕੀ ਸਿੰਘ ਸੁਣਦੇ ਰਹਿੰਦੇ। ਰਮਦਾਸ ਪਿੰਡ ਦੀ ਗੱਲ ਹੈ, ਆ ਜਿੰਨਾ ਇਤਿਹਾਸ ਗੁਰੂ ਦਸਾਂ ਪਾਤਸ਼ਾਹੀਆਂ ਦਾ ਰਮਦਾਸ ਤੋਂ ਸ਼ੁਰੂ ਹੋਇਆ, ਅਤੇ ਕਿਹਨਾਂ ਨੇ ਸੁਣਾਇਆ, ਆਈ ਵਿਟਨੈਸ ਭਾਈ ਰਾਮ ਗੋਇਲ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਬੰਸ। ਹਾਂਜੀ,
ਅਧਿਕ ਆਨੰਦ ਮਗਤੋ ਮੇਰੇ,
ਬਾਬਾ ਰਾਮ ਗੋਇਲ ਜੀ ਕਹਿੰਦੇ ਖਾਲਸਾ ਜੀ, ਤੁਸੀਂ ਪਿਆਰ ਨਾਲ ਸੁਣਦੇ ਹੋ ਅਤੇ ਮੇਰੇ ਮਨ 'ਚ ਸੁਣਾਉਣ ਨੂੰ ਵੀ ਬੜਾ ਉਮੰਗ ਹੁੰਦੀ ਹੈ ਵੀ ਸੁਣਾਈਏ। ਸਿੰਘ ਸੁਣਨਾ ਚਾਹੁੰਦੇ, ਇਹਨਾਂ ਨੂੰ ਗੁਰੂ ਨਾਲ ਪਿਆਰ ਹੈ, ਅਤੇ ਜਦੋਂ ਅਸੀਂ ਕਥਾ ਕਰਦੇ ਹਾਂ ਸਾਨੂੰ ਵੀ ਮਹਾਰਾਜ ਦੇ ਦਰਸ਼ਨ ਹੁੰਦੇ ਹੈ ਅਤੇ ਤੁਹਾਨੂੰ ਵੀ ਹੁੰਦੇ ਹੈ। ਹਾਂਜੀ,
ਰੋਚਨ ਸਾਰ ਕਹੋ ਇਤਿਹਾਸਾ,
ਭਾਈ ਰਾਮ ਗੋਇਲ ਜੀ ਕਹਿੰਦੇ ਤੁਹਾਡੀ ਰੁਚੀ ਦੇ ਮੁਤਾਬਕ ਅਸੀਂ ਇਤਿਹਾਸ ਤੁਹਾਨੂੰ ਸਾਰਾ ਦਸਾਂ ਪਾਤਸ਼ਾਹੀਆਂ ਦਾ ਸੁਣਾ ਰਹੇ ਹਾਂ ਅਤੇ ਸੁਣੀ ਚੱਲੋ, ਅਸੀਂ ਤੁਹਾਨੂੰ ਕਲਗੀਧਰ ਪਾਤਸ਼ਾਹ ਤੱਕ ਸਾਰਾ ਹੀ ਸੁਣਾਵਾਂਗੇ। ਹਾਂਜੀ,
ਸਰਬ ਖਾਲਸਾ ਸ਼ੁਭ ਸਭ ਪਾਸਾ,
ਸਾਰਾ ਖਾਲਸਾ ਧੰਨ ਹੈ ਜਿਹੜਾ ਸੱਚੇ ਪਾਤਸ਼ਾਹ ਦੀ ਕਥਾ ਸੁਣ ਰਿਹਾ ਹੈ। ਹਾਂਜੀ,
ਸ਼੍ਰੀ ਅਰਜਨ ਕੋ ਸੁਣੋ ਚਲਾਨਾ,
ਹੁਣ ਤੁਸੀਂ ਪੁੱਛਿਆ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਵੇਂ ਜੋਤੀ ਜੋਤ ਸਮਾਏ, ਕਿਵੇਂ ਸ਼ਹੀਦੀ ਪਾਈ ਸੀ, ਉਹ ਤੁਹਾਨੂੰ ਸਾਰੀ ਕਥਾ ਹੁਣ ਸੁਣਾਵਾਂਗੇ। ਹਾਂਜੀ,
ਪੁੰਨ ਸ਼੍ਰੀ ਹਰਗੋਬਿੰਦ ਅਖਿਆਨਾ,
ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਂਬਲੀ ਯੋਧੇ ਸਤਿਗੁਰਾਂ ਦੀ ਕਥਾ ਸੁਣਾਵਾਂਗੇ। ਹਾਂਜੀ,
ਪੂਰਬ ਵਿਆਹ ਹੋਣ ਕੀ ਕਥਾ,
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਦੇ ਵਿਆਹ ਦੀ ਕਥਾ ਆਵੇਗੀ, ਉਹ ਕਥਾ ਨਾਲ ਹੀ ਫਿਰ ਸ਼ਹੀਦੀ ਦਾ ਪ੍ਰਸੰਗ ਜੁੜ ਜਾਏਗਾ। ਹਾਂਜੀ,
ਵਰਣਨ ਕਰੋ ਭਾਈ ਬਿਦ ਜਥਾ,
ਕਿ ਜਿਵੇਂ ਮਹਾਰਾਜ ਦੇ ਰਿਸ਼ਤੇ ਹੋਏ, ਜਿਵੇਂ ਮਹਾਰਾਜ ਦਾ ਵਿਆਹ ਹੋਇਆ, ਕਿੱਥੇ ਵਿਆਹ ਹੋਇਆ, ਕਿੱਥੇ ਰਿਸ਼ਤਾ ਹੋਇਆ, ਉਹ ਸਾਰੀ ਕਥਾ ਸੁਣਾਵਾਂਗੇ। ਹਾਂਜੀ,
ਤੁਰਕੇਸ਼ਰ ਕੇ ਸਾਂਝੇ ਸਿਲ ਮਿਲਾਪਨ,
ਔਰ ਬਾਦਸ਼ਾਹ ਜਹਾਂਗੀਰ ਦੇ ਨਾਲ ਗੁਰੂ ਸਾਹਿਬ ਦੀ ਕਿੱਦਾਂ ਮੁਲਾਕਾਤ ਹੋਈ,
ਚੰਦੂ ਪਾਪੀ ਕੋਪਨ ਖਾਪਨ,
ਫਿਰ ਚੰਦੂ ਪਾਪੀ ਨੇ ਕਿਵੇਂ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ, ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਚੰਦੂ ਨੂੰ ਕਿਵੇਂ ਮਾਰਿਆ, ਉਹ ਇਤਿਹਾਸ ਹੁਣ ਸ਼ੁਰੂ ਹੋਵੇਗਾ। ਹਾਂਜੀ,
ਦਿੱਲੀ ਪੱਤ ਕੇ ਰਹਿਬੇ ਸੰਗ,
ਬਾਦਸ਼ਾਹ ਜਹਾਂਗੀਰ ਦੇ ਨਾਲ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਰਹਿ ਜਾ ਕੇ ਧੌਲਪੁਰ, ਆਗਰਾ, ਗਵਾਲੀਅਰ, ਇਹਨਾਂ ਸਾਰੀ ਧਰਤੀ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਨੇ ਚਰਨ ਪਾਏ, ਬੜੀ ਲੀਲਾ ਕੀਤੀ, ਬੜੇ ਕੌਤਕ ਕੀਤੇ, ਉਹ ਸਾਰੀ ਕਥਾ ਸੁਣਾਵਾਂਗੇ।
ਵਿਗੜ ਪਰੇ ਤਬ ਝੂਟੇ ਜੰਗ,
ਜਦੋਂ ਫਿਰ ਬਾਦਸ਼ਾਹ ਦੇ ਨਾਲ ਵਿਗੜ ਪੈ ਗਈ, ਫਿਰ ਸ਼ਾਹਜਹਾਨ ਬਾਦਸ਼ਾਹ ਹੋਇਆ ਜਹਾਂਗੀਰ ਦਾ ਪੁੱਤਰ, ਉਹਦੇ ਨਾਲ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਜੰਗ ਸ਼ੁਰੂ ਹੋ ਗਏ, ਚਾਰ ਜੰਗਾਂ ਹੋਈਆਂ, ਉਹ ਵੀ ਸੁਣਾਵਾਂਗੇ। ਹਾਂਜੀ,
ਸੈਨਾ ਤੁਰਕਣ ਕੀਗਨ ਘਾਈ,
ਤੇ ਗੁਰੂ ਹਰਗੋਬਿੰਦ ਸਾਹਿਬ ਮਹਾਂਬਲੀ ਗੁਰੂ ਹੋਏ, ਬੜ ਯੋਧਾ, ਬਹੁ ਪਰਉਪਕਾਰੀ, ਉਹਨਾਂ ਨੇ ਫਿਰ ਤੁਰਕਾਂ ਦੀਆਂ ਫੌਜਾਂ ਮਾਰ ਮਾਰ ਗਰਦ 'ਚ ਮਿਲਾ ਦਿੱਤੀਆਂ। ਪਹਿਲੀ ਜੰਗ 'ਚ 7,000 ਤੁਰਕ ਮਾਰਿਆ, ਦੂਜੀ ਜੰਗ 'ਚ 14,000 ਮਾਰਿਆ, ਤੀਜੀ 'ਚ 34,000 ਮਾਰਿਆ, ਚੌਥੀ ਜੰਗ ਦੇ ਵਿੱਚ 78,000 ਤੁਰਕ ਮਾਰਿਆ। ਇੱਦਾਂ ਮਾਰ ਮਾਰ ਤੁਰਕਾਂ ਦੇ ਢੇਰ ਲਾ ਤੇ ਸੱਚੇ ਪਾਤਸ਼ਾਹ ਨੇ। ਹਾਂਜੀ,
ਬਚੇ ਸੂਰ ਸੇ ਗਏ ਪਲਾਈ,
ਜਿਹੜੇ ਉਹਨਾਂ 'ਚੋਂ ਕੋਈ 2-4 ਬਚੇ ਉਹ ਭੱਜ ਕੇ ਗਏ, ਬਾਕੀ ਸਭ ਝਟਕ ਦਿੱਤੇ। ਹਾਂਜੀ,
ਦੇਸ਼ ਮਾਲਵੇ ਮਹਿਗੁਰ ਗਏ,
ਮਾਲਵੇ ਦੀ ਧਰਤੀ ਬਠਿੰਡੇ ਦੇ ਇਲਾਕੇ 'ਚ ਮਹਾਰਾਜ ਛੇਵੇਂ ਪਾਤਸ਼ਾਹ ਮੋਗਾ, ਬਠਿੰਡਾ, ਬਰਨਾਲਾ ਇੱਧਰ ਵੀ ਚਰਨ ਪਾਏ ਗੁਰੂ ਹਰਗੋਬਿੰਦ ਸਾਹਿਬ ਨੇ। ਹਾਂਜੀ,
ਅਨੇਕ ਬਿਲਾਸ ਕਰਤ ਤਹਿ ਭਏ,
ਉੱਥੇ ਬੜੇ ਕੌਤਕ ਕੀਤੇ, ਮਾਲਵੇ ਦੀ ਧਰਤੀ ਤੇ ਤੀਜਾ ਜੰਗ ਵੀ ਲੜਿਆ ਮਹਾਰਾਜ ਦੀ ਧਰਤੀ ਤੇ। ਹਾਂਜੀ,
ਇਤਿਹਾਸਕ ਸਤਿਗੁਰ ਕੀ ਕਥਾ,
ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਦੀ ਕਥਾ ਬੜੀ ਵੱਡੀ ਹੈ, ਉਹ ਸੁਣੋ ਹੁਣ ਖਾਲਸਾ ਜੀ, ਅੱਗੇ ਸੁਣਾਇਆ ਕਰਾਂਗੇ ਤੁਹਾਨੂੰ। ਹਾਂਜੀ,
ਭਈ ਜਥਾ ਮੈਂ ਵਰਨੋ ਤਥਾ,
ਜਿਵੇਂ ਮਹਾਰਾਜ ਦੀ ਕਥਾ ਹੋਈ ਹੈ ਮੈਂ ਵਰਣਨ ਕਰਾਂਗਾ। ਭਾਈ ਸਤਰਾਮ ਕੌਰ ਸਾਹਿਬ ਜੀ ਕਹਿੰਦੇ ਹਨ, ਹਾਂਜੀ,
ਮਹਾ ਮਹਾਤਮ ਸੁਣਵੇ ਕੇਰਾ,
ਭਾਈ ਰਾਮ ਕੌਰ ਜੀ ਕਹਿੰਦੇ ਖਾਲਸਾ ਜੀ ਇਸ ਕਥਾ ਨੂੰ ਸੁਣਨ ਦਾ ਬੜਾ ਮਹੱਤਵ ਹੈ। ਹਾਂਜੀ,
ਸ਼ਰਧਾ ਸਹਿਤ ਨਾ ਹੋਏ ਜਗ ਫੇਰਾ,
ਜੇ ਕੋਈ ਪੂਰੀ ਸ਼ਰਧਾ ਨਾਲ ਸੁਣ ਲਏ ਦਸਾਂ ਪਾਤਸ਼ਾਹੀ ਦੀ ਕਥਾ, ਉਹਦਾ ਜਨਮ ਮਰਨ ਕੱਟਿਆ ਜਾਏਗਾ। ਪੂਰੀ ਭਾਵਨਾ ਹੋਵੇ ਮਨ 'ਚ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਅਕਾਲ ਪੁਰਖ ਨਿਰਗੁਣ ਸਰਗੁਣ ਨਿਰੰਕਾਰ ਸੁਣ ਸਮਾਧੀ ਆਪ, ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਪਰਮਾਤਮਾ ਹੀ ਆਇਆ ਦੁਨੀਆਂ ਉੱਤੇ, ਸਿਰਫ ਜਾਮਾ ਬੰਦੇ ਵਾਲਾ ਮਨੁੱਖ ਵਾਲਾ ਧਾਰਨ ਕੀਤਾ, ਪਰ ਜੋਤ ਅਕਾਲ ਪੁਰਖ ਦੀ ਸੀ। ਆਖੋ ਸ੍ਰੀ ਵਾਹਿਗੁਰੂ, ਮਨੁੱਖੀ ਸਰੀਰ ਧਾਰਨ ਕੀਤਾ ਮਹਾਰਾਜ ਨੇ, ਤਾਂ ਕੀਤਾ ਵੀ ਸਾਨੂੰ ਦਰਸ਼ਨ ਨਹੀਂ ਹੋ ਸਕਦੇ ਉਸ ਤੋਂ ਬਿਨਾਂ, ਸਾਨੂੰ ਦਰਸ਼ਨ ਮਨੁੱਖੀ ਜਾਮੇ 'ਚ ਹੋ ਸਕਦੇ ਆ, ਸਾਡੀ ਅੱਖ ਮਨੁੱਖੀ ਜਾਮੇ ਨੂੰ ਦੇਖ ਸਕਦੀ ਹੈ ਤਾਂ ਉਹ ਨਿਰੰਕਾਰ, ਪਰ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਅਕਾਲ ਪੁਰਖ ਨੇ ਸਾਨੂੰ ਦਰਸ਼ਨ ਦੇਣ ਲਈ ਮਨੁੱਖੀ ਜਾਮਾ ਸਾਡੇ ਵਰਗਾ ਹੀ ਦੋ ਹੱਥਾਂ ਦੋ ਪੈਰਾਂ ਵਾਲਾ ਸਰੀਰ ਧਾਰਨ ਕਰ ਲਿਆ, ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ 10 ਜਾਮੇ। ਜੇ ਕੋਈ ਇਹਨੂੰ ਇਹ ਸਮਝ ਲਵੇ ਵੀ ਇਹ ਪਰਮਾਤਮਾ ਦੀ ਕਥਾ ਹੈ, ਪਰਮੇਸ਼ਰ ਦੀ ਕਥਾ ਹੈ, ਨਿਰ ਸਰਗੁਣ ਸਰੂਪ ਅਕਾਲ ਪੁਰਖ ਦੀ ਕਥਾ ਹੈ, ਤਾਂ ਉਹਦੀ ਮੁਕਤੀ ਹੋ ਜਾਏਗੀ, ਇਸ ਗੱਲ 'ਚ ਕੋਈ ਸ਼ੰਕਾ ਨਹੀਂ ਹੈ। ਹਾਂਜੀ,
ਸਤਿਗੁਰ ਕੋ ਪਦ ਪੰਕਜ ਪ੍ਰੇਮੋ,
ਜਿਹਨਾਂ ਦੇ ਮਨ ਵਿੱਚ ਗੁਰੂ ਮਹਾਰਾਜ ਦੇ ਚਰਨ ਕਮਲਾਂ ਦਾ ਪ੍ਰੇਮ ਹੋਏਗਾ, ਧੰਨ ਗੁਰੂ ਨਾਨਕ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ ਦਸਾਂ ਪਾਤਸ਼ਾਹੀ ਦੇ ਚਰਨਾਂ 'ਚ ਜਿਹਦੀ ਪ੍ਰੀਤੀ ਹੋਵੇਗੀ,
ਵਧੈ ਦੇਤ ਜੋ ਜੋਗ ਸੋ ਛੇਮੋ,
ਜਿਉਂ ਜਿਉਂ ਕਥਾ ਸੁਣੇਗਾ ਪ੍ਰੇਮ ਵਧੇਗਾ, ਅਤੇ ਉਹਦੇ ਨਾਲ ਯੋਗ ਵੀ ਹੋਵੇਗਾ, ਖਸ਼ੇਮ ਵੀ ਹੋਵੇਗਾ। ਯੋਗ ਦਾ ਮਤਲਬ ਹੁੰਦਾ ਜਿਹੜੀ ਚੀਜ਼ ਸਾਧ ਸੰਗਤ ਜੀ ਨਹੀਂ ਮਿਲੀ ਉਹ ਮਿਲ ਜਾਣੀ, ਯੋਗ ਦਾ ਮਤਲਬ ਹੁੰਦਾ ਦੋ ਸ਼ਬਦ ਨੇ ਯੋਗ ਖਸ਼ੇਮ, ਜਿਹੜੀ ਚੀਜ਼ ਸਾਨੂੰ ਚਾਹੀਦੀ ਹੈ ਪਰ ਸਾਡੇ ਕੋਲ ਹੈ ਨਹੀਂ, ਕੋਈ ਚੀਜ਼ ਚਾਹੀਦੀ ਹੈ ਨਹੀਂ, ਉਹ ਮਿਲ ਗਈ ਸਮਝੋ ਯੋਗ ਹੋ ਗਿਆ। ਖਸ਼ੇਮ ਹੁੰਦਾ ਜਿਹੜੀ ਚੀਜ਼ ਮਿਲੀ ਹੋਈ ਹੈ ਉਹਦੀ ਸੇਫਟੀ ਹੋ ਗਈ, ਜਿਹੜੀ ਚੀਜ਼ ਸਾਨੂੰ ਨਹੀਂ ਮਿਲੀ ਅਜੇ ਤੱਕ ਉਹ ਮਿਲ ਜਾਵੇ ਇਹਨੂੰ ਕਹਿੰਦੇ ਯੋਗ, ਜਿਹੜੀ ਚੀਜ਼ ਸਾਨੂੰ ਮਿਲੀ ਹੋਈ ਹੈ ਉਹ ਸੁਰੱਖਿਅਤ ਰਹੇ, ਉਹ ਸੇਵ ਰਹੇ, ਉਹਨੂੰ ਕਹਿੰਦੇ ਆ ਖਸ਼ੇਮ। ਯਾਨੀ ਜੇ ਕਿਸੇ ਨੂੰ ਬ੍ਰਹਮ ਗਿਆਨ ਨਹੀਂ ਹੋਇਆ ਤਾਂ ਕਥਾ ਸੁਣ ਕੇ ਹੋ ਜਾਏਗਾ, ਅਤੇ ਜੇ ਕਿਸੇ ਨੂੰ ਹੋਇਆ ਤਾਂ ਉਹਦਾ ਬਣਿਆ ਰਹੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਇਹ ਕਥਾ ਦੇ ਲਾਭ ਦੱਸੇ ਜਾ ਰਹੇ ਆ, ਜਿਹਨੂੰ ਬ੍ਰਹਮ ਗਿਆਨ ਨਹੀਂ ਹੋਇਆ ਉਹਨੂੰ ਹੋ ਜਾਏਗਾ, ਯੋਗ ਹੋ ਜਾਏਗਾ, ਯੋਗ ਬਣਿਆ ਤੇਰਾ ਕੀਰਤਨ ਗਾਈ, ਮਹਾਰਾਜ ਦੀ ਕਥਾ ਕਰਕੇ ਕੀਰਤਨ ਕਰਕੇ ਯੋਗ ਹੋ ਜਾਂਦਾ, ਔਰ ਜਿਹਨੂੰ ਹੋਇਆ ਉਹ ਸੁਣਦਾ ਰਹੇ ਉਹਦਾ ਟਿਕਿਆ ਰਹੇਗਾ, ਉਹਦੇ ਅੰਦਰ ਗੁਰੂ ਪਿਆਰ ਬਣਿਆ ਰਹੇਗਾ। ਜੋ ਦੁਨਿਆਵੀ ਚੀਜ਼ਾਂ ਨਹੀਂ ਮਿਲੀਆਂ ਉਹ ਵੀ ਮਿਲ ਜਾਣਗੀਆਂ, ਜਿਹੜੀਆਂ ਮਿਲੀਆਂ ਹੋਈਆਂ ਨੇ ਉਹਨਾਂ ਦੀ ਵੀ ਸੇਫਟੀ ਰਹੇਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ
ਸੁਤਬਿਤ ਆਦ ਕਾਮਨਾ ਜੋਈ,
ਜਿਹੋ ਜਿਹੀ ਕੋਈ ਭਾਵਨਾ ਲੈ ਕੇ ਕੋਈ ਪੁੱਤਰ ਚਾਹੁੰਦਾ, ਪੁੱਤਰ ਹੋਵੇ ਮੇਰੇ ਘਰ, ਕਥਾ ਸੁਣੇ, ਮਹਾਰਾਜ ਕਹਿੰਦੇ ਪੁੱਤਰ ਵੀ ਹੋਵੇਗਾ। ਜੇ ਕੋਈ ਧਨ ਪਦਾਰਥ ਚਾਹੁੰਦਾ, ਕਾਰੋਬਾਰ ਚਾਹੁੰਦਾ, ਮੈਨੂੰ ਮਹਾਰਾਜ ਰੋਟੀ ਖੁੱਲ੍ਹੀ ਦਿਓ, ਪ੍ਰਸ਼ਾਦੇ ਦਿਓ, ਮਾਇਆ ਦੇ ਗੱਫੇ ਦਿਓ ਅਤੇ ਮਹਾਰਾਜ ਦੀ ਕਥਾ ਸੁਣੇ, ਉਹਨੂੰ ਇਹ ਵੀ ਮਿਲ ਜਾਏਗਾ। ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਤੱਕ ਪਰਮਾਤਮਾ ਦਾ ਰੂਪ ਹੈ, ਉਹਨਾਂ ਦੀ ਕਥਾ ਹੈ, ਕੋਈ ਆਮ ਕਿਸੇ ਬੰਦੇ ਦੀ ਕਥਾ ਥੋੜ੍ਹਾ। ਇਹ ਅਕਾਲ ਪੁਰਖ ਦੇ ਪਰਮੇਸ਼ਰ ਦੇ ਸਰੂਪ ਸਤਿਗੁਰਾਂ ਦੀ ਕਥਾ, ਜੋ ਕੋਈ ਸੁਣੇਗਾ, ਜੋ ਇਹ ਕਥਾ ਸੁਣੇ ਔਰ ਗਾਵੇ, ਦੁੱਖ ਪਾਪ ਤੇ ਨਿਕਟ ਨਾ ਆਵੇ। ਭਾਈ ਰਾਮ ਕੋਇਰ ਜੀ ਕਹਿੰਦੇ ਸਾਰੀਆਂ ਕਾਮਨਾ ਪੂਰੀਆਂ ਹੋਣਗੀਆਂ।
ਸਰੋਤਨ ਕੋ ਸਭ ਦੇਵਤ ਸੋਈ,
ਭਾਈ ਰਾਮ ਕੋਇਰ ਜੀ ਕਹਿੰਦੇ ਇਹ ਕਥਾ ਸਰੋਤਿਆਂ ਨੂੰ ਸਾਰੇ ਫਲ ਦੇਵੇਗੀ।
ਦੇਹ ਅਰੋਗ ਰੋਗ ਕੋ ਘਾਤਕ,
ਜੇ ਕਿਸੇ ਦੇ ਸਰੀਰ ਨੂੰ ਬਿਮਾਰੀ ਲੱਗੀ, ਰੋਗ ਲੱਗਾ, ਕਥਾ ਸੁਣੇ, ਰੋਗ ਕੱਟੇ ਜਾਣਗੇ। ਹਾਂਜੀ,
ਅਨੇਕ ਭਾਂਤ ਕੇ ਪਾਤਕ ਹਾਤਕ,
ਤੇ ਜੇ ਕਿਸੇ ਜਨਮਾਂ ਦੇ ਬੜੇ ਪਾਪ ਕੀਤੇ ਨੇ, ਉਹ ਪਾਪ ਵੀ ਕੱਟੇ ਜਾਣਗੇ। ਕਥਾ ਸੁਣਨ ਨਾਲ ਪਾਪ ਮਿਟਦੇ ਆ, ਨਾਮ ਜਪਣ ਨਾਲ ਪਾਪ ਮਿਟਦੇ ਆ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਹਾਂਜੀ,
ਮ੍ਰਿਤਕ ਪਛਾਰੀ ਵਰਨੰਗ ਜੋਏ,
ਜੇ ਕੋਈ ਪੁਰਾਣੀ ਤੁਹਾਡਾ ਬਜ਼ੁਰਗ ਚੜ੍ਹਾਈ ਕਰ ਗਿਆ ਹੈ, ਉਹਦੇ ਵਾਸਤੇ ਉਹਦੇ ਨਿਮਿੱਤ ਵੀ ਕਥਾ ਕਰੇ ਜਾਂ ਸੁਣੇ, ਉਹਦਾ ਪੁਰਾਣੀ ਦਾ ਵੀ ਭਲਾ ਹੋਵੇਗਾ। ਹਾਂਜੀ,
ਇਹ ਪਰਲੋਕ ਵਿਖੇ ਗਤ ਹੋਏ,
ਉਹ ਪੁਰਾਣੀ ਦੀ ਪਰਲੋਕ ਵਿੱਚ ਮੁਕਤੀ ਹੋਵੇਗੀ। ਕਥਾ ਸੁਣਨ ਵਾਲੇ ਨੂੰ ਇਹ ਫਲ ਮਿਲੇਗਾ ਕਿ ਉਹਦੇ ਪਿੱਤਰ ਵੀ ਤਰ ਜਾਣਗੇ।
ਸੰਕਟ ਸਕਲ ਨਾਸ਼ਕੋ ਕਰਤਾ,
ਇਹ ਮਹਾਰਾਜ ਦਾ ਇਤਿਹਾਸ ਹੈ ਜਿਹੜਾ ਦਸਾਂ ਪਾਤਸ਼ਾਹੀਆਂ ਦਾ, ਸਾਰੇ ਹੀ ਵਿਘਨ ਕੱਟਦਾ ਹੈ, ਸਾਰੇ ਸੰਕਟ ਮਿਟਾਉਂਦਾ, ਸਾਰੇ ਕਸ਼ਟ ਦੂਰ ਹੁੰਦੇ ਦਸਾਂ ਗੁਰੂਆਂ ਦਾ ਇਤਿਹਾਸ ਸੁਣਨ ਨਾਲ।
ਮਹਾਂ ਧਰਮ ਕੋ ਔਰ ਮਹਿ ਧਰਤਾ,
ਮਹਾਨ ਧਰਮ ਦੀ ਪ੍ਰਾਪਤੀ ਹੋਵੇਗੀ। ਧਰਮ ਦੀ ਪ੍ਰਾਪਤੀ ਸਾਧ ਸੰਗਤ ਦੀ ਬੜੀ ਵੱਡੀ ਚੀਜ਼ ਹੈ, ਪਰ ਧਰਮ ਮਿਲਦਾ ਕਿਵੇਂ ਹੈ? ਕੀਰਤਨ ਕਥਾ ਸੁਣ ਕੇ ਹੀ ਭਾਜੇ ਪਾਪਾਂ, ਕਦੀ ਗੱਲ ਸੁਣੀ ਨਹੀਂ, ਆਪਾਂ ਨੂੰ ਕੀ ਪਤਾ ਲੱਗਣਾ? ਕੋਈ ਵੀ ਚੀਜ਼ ਹੈ ਪਹਿਲਾਂ ਆਪਾਂ ਸੁਣਦੇ ਹਾਂ ਫਿਰ ਖਰੀਦਦੇ ਹਾਂ ਬਾਜ਼ਾਰ 'ਚੋਂ, ਜੇ ਆਪਾਂ ਨੂੰ ਸੁਣੀ ਨਹੀਂ ਕਿਸੇ ਚੀਜ਼ ਦੀ, ਪਤਾ ਹੀ ਨਹੀਂ, ਫਿਰ ਆਪਾਂ ਉਹਦੇ ਗਾਹਕ ਕੀ ਬਣਾਂਗੇ? ਧਰਮ ਦੇ ਗਾਹਕ ਬਣਨਾ ਤਾਂ ਪਹਿਲਾਂ ਧਰਮ ਬਾਰੇ ਸੁਣਦਾ ਲਓ, ਕਥਾ ਸੁਣਨ ਨਾਲ ਧਰਮ ਦੀ ਪ੍ਰਾਪਤੀ ਹੋਵੇਗੀ। ਹਾਂਜੀ,
ਸ਼ਰਧਾ ਕਰ ਜੋ ਸੁਣੈ ਸੁਣਾਵਾ,
ਜਿਹੜਾ ਸ਼ਰਧਾ ਨਾਲ ਕਥਾ ਸੁਣੇਗਾ ਤੇ ਸ਼ਰਧਾ ਨਾਲ ਹੀ ਸੁਣਾਵੇਗਾ।
ਅੰਤ ਸਮੇਂ ਗੁਰ ਤੇਗਤ ਪਾਵੈ,
ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਜੀ ਅੰਤ ਸਮੇਂ ਉਹਦੀ ਬਾਂਹ ਫੜਨਗੇ। ਇਹ ਬਚਨ ਬਾਬਾ ਬੁੱਢਾ ਸਾਹਿਬ ਜੀ ਦੇ ਪੋਤਰੇ ਪੜਪੋਤਰੇ ਮਹਾਂਪੁਰਸ਼ ਭਾਈ ਰਾਮ ਕੋਇਰ ਜੀ ਕਹਿ ਰਹੇ ਹਨ। ਇਹ ਉਹਨਾਂ ਮਹਾਂਪੁਰਸ਼ਾਂ ਦੇ ਬਚਨ ਹਨ ਸਾਧ ਸੰਗਤ ਜੀ, ਵੀ ਜਿਹੜਾ ਗੁਰੂ ਸਾਹਿਬ ਦੀ ਕਥਾ ਸੁਣੇ ਔਰ ਸੁਣਾਵੇ, ਉਹਨੂੰ ਅੰਤ ਸਮੇਂ ਗੁਰੂ ਨਾਨਕ ਸਾਹਿਬ ਜਮਾਂ ਤੋਂ ਛੁਡਾ ਲੈਣਗੇ, ਉਹਦੇ ਪਾਪ ਕੱਟੇ ਜਾਣਗੇ, ਉਹਨੂੰ ਮੁਕਤੀ ਦੀ ਪ੍ਰਾਪਤੀ ਹੋਵੇਗੀ, ਉਹਦੀ ਜੀਵ ਆਤਮਾ ਪਰਮਾਤਮਾ 'ਚ ਲੀਨ ਹੋ ਜਾਏਗੀ। ਹੁਣ ਭਾਈ ਸਾਹਿਬ ਜੀ ਕਥਾ ਸੁਣਾਉਣਗੇ, ਭਾਈ ਰਾਮ ਕੋਇਰ ਜੀ ਕਿਵੇਂ ਗੁਰੂ ਅਰਜਨ ਦੇਵ ਜੀ ਦਾ ਰਿਸ਼ਤਾ, ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਰਿਸ਼ਤਾ, ਪਹਿਲਾਂ ਚੰਦੂ ਦੀ ਬੇਟੀ ਦਾ ਰਿਸ਼ਤਾ ਆਇਆ, ਉਹ ਰਿਸ਼ਤਾ ਹੁੰਦਿਆਂ ਹੁੰਦਿਆਂ ਰੁਕਿਆ, ਅਤੇ ਫਿਰ ਡੱਲੇ ਪਿੰਡ ਰਿਸ਼ਤਾ ਹੋਇਆ, ਉਹ ਵਿਆਹ ਦਾ ਪ੍ਰਸੰਗ ਆਵੇਗਾ। ਉਸ ਤੋਂ ਬਾਅਦ ਚੰਦੂ ਦਾ ਵਿਰੋਧ ਅਤੇ ਗੁਰੂ ਸਾਹਿਬ ਦੀ ਸ਼ਹੀਦੀ ਦਾ ਪ੍ਰਸੰਗ ਚੱਲੇਗਾ। ਇਹ ਲਗਭਗ 2-2.5 ਮਹੀਨੇ ਇਸੇ ਪ੍ਰਸੰਗ ਦੇ ਉੱਤੇ ਹੀ ਲੱਗ ਜਾਣੇ ਹੈ। ਸੰਗਤਾਂ ਨੂੰ ਬੇਨਤੀ ਹੈ, ਭਾਈ ਸਮੇਂ ਨਾਲ ਗੁਰੂ ਘਰ ਆਇਆ ਕਰੋ। ਇਹ ਮਨੁੱਖਾ ਜਨਮ ਜਿਹੜਾ ਸਵਾਸ ਜਾ ਰਹੇ ਨੇ ਨਾ, ਇਹ ਰੁਕਣਾ ਨਹੀਂ ਟਾਈਮ, ਬੰਦੇ ਨੂੰ ਟਾਈਮ ਮਿਲਣਾ ਕੋਈ ਨਹੀਂ, ਕੱਢਣਾ ਪੈਂਦਾ ਟਾਈਮ। ਗੁਰੂ ਕੇ ਚਰਨਾਂ 'ਚ ਬਹਿ ਕੇ ਕਥਾ ਸੁਣ ਕੇ ਆਪਣੇ ਵਾਸਤੇ ਕੁਝ ਕਰ ਲਈਏ। ਆਪਾਂ ਜਿੰਨਾ ਕੁਝ ਕਰ ਰਹੇ ਹਾਂ ਨਾ, ਦੂਜਿਆਂ ਵਾਸਤੇ ਹੀ ਕਰੀ ਜਾਂਦੇ ਹਾਂ, ਕਮਾਈ ਕਰਕੇ ਰੱਖ ਜਾਣੀ ਹੈ, ਪਤਾ ਨਹੀਂ ਕਹਿੰਦੇ ਸਾਂਭਣੀ ਹੈ ਕਿ ਨਹੀਂ ਸਾਂਭਣੀ। ਜਿਹੜੀ ਨਾਮ ਬਾਣੀ ਦੀ ਕਮਾਈ, ਕਥਾ ਕੀਰਤਨ ਦੀ ਕਮਾਈ ਹੈ, ਇਹ ਆਪਣੇ ਕੰਮ ਆਉਣੀ ਹੈ, ਇਹ ਆਪਣੀ ਰੂਹ ਦੇ ਕੰਮ ਆਉਣੀ। ਸੱਚੇ ਪਾਤਸ਼ਾਹ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਕਮਾ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਨਾਥ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗਮ ਪੂਰਨ ਮੋਹੇ ਮਹਿ, ਅੰਧਕੂ ਮਹਾਂਪਿਆਰ ਨਾਨਕ ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਿਆ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ, ਵਾਹਿਗੁਰੂ ਨਾਮ ਜਹਾਜ ਹੈ ਜੜੇ ਸੁਤਰੇ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।